हे गुरु साहिब जियो हम महले तुम उजल करते हम निर्गुण तूंदा माधो हम ऐसे तू ऐसा हम पापी तुम पाप खंडन नीको ठाकुर दिशा जेता समुंद सागर नीर भरिया तेते औगण हमारे दया करो किछ मेहर उपावहो डुब दे पत्थर तारे जियड़ा अग्न बराबर तपै पीतर वगै काती परनवत नानक हुकम पछाणै सुख होवै दिन राती जियड़ा अग्न बराबर तपै पीतर वगै काती परनवत नानक हुकम पछाणै सुख होवै दिन राती परम सम्मान योग जुगह जुग अटल साहिब श्री गुरु ग्रंथ साहिब महाराज जी दी पावन पवित्र हजूरी अंदर सुबाई मान होए बैठे गुरु सवारियो अमृत बचना दा कीर्तन आप जी ने हुणे ही श्रवण कीता है। कल सतगुरु की कृपा दा सदका अरदास विच आए हुए इस बचन दी आपां विचार कर रहे सी ओ है सेई प्यारे मेल जिन्ना मिलिया तेरा नाम चित आवे ते इस पवित्र पंक्ति दा आधार एदा मूल धन गुरु ग्रंथ साहिब जी दा ओ सिद्धांत है कि उन्हां गुरमुखां दी संगत बख्श के जिन्हां दी संगत विच गया तेरा सिमरन तेरी बंदगी तेरी याद मेरे हिरदे विच वस जावे। गुरु अर्जुन साहिब सच्चे पातशाह जी ने इसे पवित्र बचन दी जे किते व्याख्या पढ़नी होवे के प्यारियां नूं मिलके नाम किवें चेतावेगा ते साहिब ने उत्थे इक बचन कहा है कि यार वे प्रह हब्बे सखियां मुंह कही ना जेहिया यार वे हिक डू हिक चाड़े हौ किस चतेहिया हिक डू हिक चाड़े अनक प्यारे नित कर दे भोग बिलासा तिना देख मन चाओ उठंदा ਹੋ ਕਦ ਪਾਈ ਗੁਣਤਾਸਾ ਸਹੀ ਪਿਆਰੇ ਮੇੜ ਤਿਨਾ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣਤਾਸਾ ਜਿੰਨੀ ਮਹਿੰਡਾ ਲਾਲ ਰਿਝਾਇਆ ਸਹੀ ਪਿਆਰੇ ਮੇੜ ਜਿੰਨੀ ਮਹਿੰਡਾ ਲਾਲ ਰਿਝਾਇਆ ਤਿਸ ਆਗੈ ਮਨ ਡੇਹੀਆ ਨਾਨਕ ਕਹਿ ਸੁਣ ਬਿਨੋ ਸੁਹਾਗਨ ਮੂੰਹ ਦਸ ਦਿਖਾ ਫਿਰ ਕਹੀਆ ਸਹੀ ਪਿਆਰੇ ਮੇੜ ਜਦੋਂ ਅਸੀਂ ਸੁਖਮਨੀ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਜਾਪ ਕਰਨੇ ਆ ਦੇਖੋ ਬਾਣੀ ਦਾ ਭਾਵ ਏ ਇੱਕ ਇੱਕ ਸ਼ਬਦ ਨੂੰ ਸੱਤ ਕਰਕੇ ਜ਼ਿੰਦਗੀ ਵਿੱਚ ਮੰਨ ਲਵੇ ਤੇ ਉਹ ਰਹਿਮਤ ਤੇਰੇ ਹਿਰਦੇ ਤੇ ਜ਼ਰੂਰ ਹੋਵੇ। ਸਾਹਿਬ ਦਾ ਅਸੀਂ ਇੱਕ ਬਚਨ ਪੜ੍ਹਨੇ ਆ ਮਨ ਮੇਰੇ ਤਿੰਨ ਕੀ ਓਟ ਲੇ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਹੋਵੇ। ਮਨ ਮੇਰੇ ਤਿੰਨ ਕੀ ਓਟ ਲੇ ਮਨ ਤਨ ਆਪਣਾ ਤਿੰਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੇ ਤਿਸ ਕੈ ਦਰ ਸਭ ਪਾਪ ਮਿਟਾਵੇ ਅਵਰ ਸਿਆਨਪ ਸਗਨੀ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਮਨ ਜਾਨ ਨਾ ਹੋਵੀ ਤੇਰਾ ਕਹੋ ਨਾਨਕ ਜਨ ਕੈ ਪੂਜੋ ਸਦ ਪੈਰਾ ਸਹੀ ਪਿਆਰੇ ਮੇਲ ਕਿ ਜਿਨ੍ਹਾਂ ਨੂੰ ਮਿਲ ਕੇ ਤੇਰਾ ਆਉਣ ਜਾਣ ਦਾ ਚੱਕਰ ਮਿਟ ਜਾਏ। ਗੁਰੂ ਅਰਜੁਨ ਸਾਹਿਬ ਨੇ ਤਾਂ ਇੱਥੋਂ ਤੱਕ ਮੇਲ ਕੀਤੀ। ਮੈਂ ਥੋੜਾ ਜਿਹਾ ਕੱਲ ਵਾਲੇ ਵਿਸ਼ੇ ਨੂੰ ਅਰਜ਼ ਕਰਨਾ ਚਾਹੁੰਦਾ ਸਾਂ। ਕਹਿਣ ਲੱਗੇ ਇਸ ਕਰਕੇ ਮਿਲੀ ਕਿਉਂਕਿ ਜਾਂ ਕੈ ਦਰਸ਼ ਕੋਟ ਪਾਪ ਉਤਾਰੈ ਜਿਹਦੇ ਦਰਸ਼ਨ ਕਰਨ ਦੇ ਨਾਲ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਜਿਹੜੇ ਨੇ ਉਹ ਦਗਦ ਹੋ ਜਾਂਦੇ ਨੇ। ਜਾਂ ਕਹਿ ਦਰਸ਼ ਪਾਪ ਕੋਟ ਉਤਾਰੈ ਭੇਟਤ ਸੰਗ ਇਹ ਭਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਖਮਕੋ ਹਰ ਨਾਮ ਚਿਤਾਰੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾ ਹੋਵੇ ਕਿ ਦਾਤਾ ਕਿ ਉਹ ਮਿੱਤਰ ਉਹ ਸੱਜਣ ਬਣਾਈ ਜਿਨ੍ਹਾਂ ਨੂੰ ਮਿਲ ਕੇ ਤੇਰੀ ਯਾਦ ਹਿਰਦੇ ਵਿੱਚ ਵਸ ਜਾਏ। ਇਹ ਕੱਲ ਤੱਕ ਅਸੀਂ ਪਵਿੱਤਰ ਪੰਕਤੀ ਦੀ ਵਿਚਾਰ ਕਰ ਚੁੱਕੇ ਹਾਂ। ਅੱਜ ਸਾਡੇ ਗੁਰਮਤ ਦਾ ਉਹ ਅਮੋਲਕ ਸਿਧਾਂਤ ਸ਼ਾਇਦ ਦੁਨੀਆਂ ਦੇ ਕਿਸੇ ਧਰਮ ਕੋਲ ਇਹ ਨਾ ਹੋਵੇ। ਸਿਧਾਂਤਕ ਪੱਧਰ ਤੋਂ ਅਰਜ਼ ਕਰ ਰਿਹਾ ਹਾਂ, ਅਰਦਾਸ ਸਿੱਖ ਭਾਵੇਂ ਇੱਕ ਮਿੰਟ ਦੀ ਕਰੇ, ਅਰਦਾਸ ਸਿੱਖ ਭਾਵੇਂ ਅੱਧਾ ਘੰਟਾ ਲਾ ਕੇ ਕਰੇ, ਅਰਦਾਸ ਸਿੱਖ ਭਾਵੇਂ 5-7 ਮਿੰਟ ਲਾ ਕੇ ਕਰੇ ਤੇ ਕਿਸੇ ਵੀ ਕਾਰਜ ਲਈ ਕਰੇ। ਟਾਈਮ ਉਹਦਾ ਜਿਤਨਾ ਮਰਜ਼ੀ ਲੱਗੇ, ਘੱਟ ਲੱਗੇ ਵੱਧ ਲੱਗੇ, ਕਾਰਜ ਉਹਦਾ ਦੁਨਿਆਵੀ ਹੋਵੇ ਕਾਰਜ ਉਹਦਾ ਪਰਮਾਰਥਕ ਹੋਵੇ, ਜਿੰਨੀ ਦੇਰ ਤੱਕ ਸਿੱਖ ਦੀ ਜ਼ਬਾਨ ਤੋਂ ਇਹ ਸ਼ਬਦ ਨਹੀਂ ਨਿਕਲਦੇ ਓਨੀ ਦੇਰ ਤੱਕ ਉਹ ਅਰਦਾਸ ਵਿੱਚ ਮੱਥਾ ਨਹੀਂ ਜੇ ਟੇਕ ਸਕਦਾ, ਉਸ ਤੋਂ ਪਹਿਲਾਂ ਮੱਥਾ ਨਹੀਂ ਟੇਕ ਸਕਦਾ। ਇਹਦਾ ਭਾਵ ਕਿ ਜਿਤਨੀ ਮਰਜ਼ੀ ਤੂੰ ਆਪਣੀ ਮੰਗ ਰੱਖੀ ਇਹ ਦੁਨਿਆਵੀ ਹੈ ਪਦਾਰਥਕ ਹੈ ਪਰਮਾਰਥਕ ਹੈ ਅਰੋਗਤਾ ਲਿਖ ਹੈ, ਪਰ ਤੇਰੀ ਅਰਦਾਸ ਘਰ ਦੀ ਤਾਂ ਸੁਣੀ ਜਾਏਗੀ ਜੇ ਤੂੰ ਇਹ ਸ਼ਬਦ ਕਹੇਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜ੍ਹਾਂ। ਤੈਨੂੰ ਆਪਣੀ ਅਰਦਾਸ ਵਿੱਚ ਚੜ੍ਹਦੀ ਕਲਾ ਲੋਚਣੀ ਪਏਗੀ, ਤੈਨੂੰ ਆਪਣੀ ਅਰਦਾਸ ਵਿੱਚ ਸਰਬੱਤ ਦਾ ਭਲਾ ਕਹਿਣਾ ਪਏਗਾ। ਭਾਵੇਂ ਭਲਾ ਆਪਣਾ ਮੰਗੀਏ ਪਰ ਗੁਰੂ ਕੇ ਸਿੱਖੋ ਜਿੰਨੀ ਦੇਰ ਤੱਕ ਸਰਬੱਤ ਦਾ ਭਲਾ ਨਹੀਂ ਕਹਿੰਦੇ ਓਨੀ ਦੇਰ ਤੱਕ ਸਿੱਖ ਅਰਦਾਸ ਵਿੱਚ ਖਲੋਤਾ ਹੋਇਆ ਮੱਥਾ ਟੇਕ ਹੀ ਨਹੀਂ ਸਕਦਾ। ਆਪ ਸਭ ਨੂੰ ਪਤਾ ਰੋਜ਼ ਅਸੀਂ ਕਰਦੇ ਸੁਣਨੇ। ਆਓ ਇਹ ਵਿਸ਼ਾ ਅਸੀਂ 2 ਦਿਨ ਵਿੱਚ ਕਵਰ ਕਰਾਂਗੇ। ਪਹਿਲਾਂ ਹੈ ਇਹਦੇ 4 ਗੱਲਾਂ ਚੇਤੇ ਰੱਖਣ ਵਾਲੀਆਂ ਨੇ, ਨਾਮ ਚੜ੍ਹਦੀ ਕਲਾ ਤੇਰਾ ਭਾਣਾ ਤੇ ਸਰਬੱਤ ਦਾ ਭਲਾ। ਪਹਿਲੇ ਬਚਨ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ। ਕਈ ਵਾਰੀ ਇਹ ਸਵਾਲ ਪੈਦਾ ਹੁੰਦਾ ਇਹ ਸ਼ਬਦ ਕਿੱਥੋਂ ਸ਼ੁਰੂ ਹੋਇਆ, ਪਰ ਆਮ ਵਿਦਵਾਨਾਂ ਦੀ ਇਹ ਰਾਏ ਹੈ ਕਿ ਨਾਨਕ ਪਦ ਦੀ ਵਰਤੋਂ ਕੇਵਲ ਗੁਰੂ ਜੋਤ ਕਰ ਸਕਦੀ ਹੈ, ਪਰ ਗੁਰੂ ਪੰਥ ਜਿਹੜੀ ਪੰਚ ਪ੍ਰਧਾਨੀ ਪੰਚ ਪਰਵਾਨੀ ਮਰਿਆਦਾ ਹੈ, ਪੰਥ ਨੇ ਆਪਣੇ ਗੁਰੂ ਨਾਨਕ ਸਾਹਿਬ ਦੀ ਟੇਕ ਲੈ ਕੇ ਨਾਨਕ ਪਦ ਦੀ ਵਰਤੋਂ ਕਰਕੇ ਸਾਨੂੰ ਇਹ ਦਰਸਾਉਣ ਦਾ ਯਤਨ ਕੀਤਾ ਕਿ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਦਾ ਧਿਆਨ ਟਿਕਾ ਕੇ ਆਹ ਚੀਜ਼ਾਂ ਤੇਰੇ ਕੋਲ ਹੋਣ ਤੇ ਤੇਰੀ ਚੜ੍ਹਦੀ ਕਲਾ ਹੋਵੇਗੀ। ਆਓ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹਨਾਂ ਸ਼ਬਦਾਂ ਦੀ ਅਸੀਂ ਵਿਚਾਰ ਕਰਨੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਜਿਤਨੇ ਵੀ ਸੱਚੇ ਪਿਤਾ ਜੀ ਦੀ ਹਜ਼ੂਰੀ ਵਿਚ ਇਕੱਤਰ ਹੋਏ ਹੋ, ਯਤਨ ਕਰੀਏ ਆਪਣੇ ਖਿਆਲਾਂ ਨੂੰ ਸੰਕੋਚੀਏ, ਕਿਉਂਕਿ ਜੇ ਸੰਗਤ ਵਿਚ ਬੈਠੇ ਹੋਇਆਂ ਦੇ ਅੰਦਰ ਫੁਰਨੇ ਉੱਠਣਗੇ, ਕੁਦਰਤੀ ਤੌਰ ਤੇ ਵਕਤੇ ਉਤੇ ਉਹ ਫੁਰਨੇ ਜਾ ਕੇ ਅਸਰ ਕਰਦੇ ਨੇ। ਆਪਾਂ ਅਰਦਾਸ ਕਰੀਏ ਕਿ ਦਾਤਾ ਸਾਡੇ ਅੰਦਰ ਨੂੰ ਇਕਾਗਰਤਾ ਟਿਕਾ ਬਖਸ਼ੋ, ਤਾਂ ਜੋ ਪ੍ਰੇਮ ਭਾਵਨਾ ਨਾਲ ਤੁਹਾਡੇ ਬਚਨ ਕਹਿ ਸਕੀਏ, ਸੁਣ ਸਕੀਏ, ਕਹਿ ਸੁਣ ਕੇ ਅਸੀਂ ਦੋਨੋਂ ਧਿਰਾਂ ਜ਼ਿੰਦਗੀ ਵਿਚ ਕਮਾ ਸਕੀਏ। ਕਹਿਣ ਵਾਲੇ ਵੀ ਹਾਂ ਤੇ ਸੁਣਨ ਵਾਲੇ ਵੀ, ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਸ਼ਬਦ ਐਸੇ ਨੇ ਗੁਰਮਤ ਦੇ ਜਿਨ੍ਹਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਅੰਦਰ ਸੁਭਾਵਕ ਹੀ ਵਰਤ ਲੈਂਦੇ ਹਾਂ, ਪਰ ਉਨ੍ਹਾਂ ਸ਼ਬਦਾਂ ਦੀ ਵਰਤੋਂ ਹਰ ਬੰਦਾ ਆਪਣੀ ਜ਼ਬਾਨ ਤੋਂ ਆਪਣੀ ਰਸਨਾ ਤੋਂ ਕਰਦਾ ਹੈ। ਕਈ ਵਾਰੀ ਜਿਹੜਾ ਸ਼ਬਦ ਆਮ ਵਰਤੋਂ ਵਿਚ ਆ ਜਾਏ ਤੇ ਉਹਦੇ ਡੂੰਘੇ ਅਰਥਾਂ ਨੂੰ ਲੋਕ ਛੱਡ ਦਿੰਦੇ ਨੇ, ਕੇਵਲ ਸ਼ਬਦ ਨੂੰ ਆਪਣੀ ਜ਼ਬਾਨ ਤੇ ਧਰ ਲੈਣਗੇ। ਮੇਰੀ ਬੇਨਤੀ ਸਰਵਣ ਕਰਿਓ, ਉਹਦੇ ਭਾਵ ਕੀ ਨੇ, ਉਹਦਾ ਅਰਥ ਕੀ ਏ, ਉਹਦੀ ਅੰਦਰ ਦੀ ਪ੍ਰਿਸ਼ਠ ਭੂਮੀ ਕੀ ਏ, ਉਹ ਸ਼ਬਦ ਸਾਨੂੰ ਕਹਿਣਾ ਕੀ ਚਾਹੁੰਦਾ। ਅਸੀਂ ਹਰ ਬੰਦਾ ਜਦੋਂ ਮਿਲਦਾ ਉਹਨੂੰ ਇੱਕ ਸਵਾਲ ਕਰਨੇ ਆ, ਫਤਿਹ ਬੁਲਾ ਕੇ ਕੀ ਹਾਲ ਹੈ, ਤੇ ਉਹਦੀ ਜ਼ਬਾਨ ਤੇ ਸ਼ਬਦ ਹੁੰਦਾ ਚੜ੍ਹਦੀ ਕਲਾ। ਅਕਸਰ ਹਰ ਜ਼ਬਾਨ ਤੇ ਬੈਠਾ, ਜੇ ਕਿਸੇ ਨੂੰ ਮਿਲੋ ਵੀ ਸੁਣਾ ਕਿੱਦਾਂ, ਉਹ ਇੱਕੋ ਗੱਲ ਕਹਿੰਦਾ ਸੁੱਖ ਆਨੰਦ ਬਣਿਆ ਪਿਆ ਹੈ। ਹਾਲਾਂ ਉਹਨੂੰ ਪਤਾ ਨਹੀਂ ਚੜ੍ਹਦੀ ਕਲਾ ਤੇ ਸੁੱਖ ਆਨੰਦ ਦੇ ਅਰਥ ਕੀ ਨੇ। ਇਸੇ ਤਰ੍ਹਾਂ ਕੁਝ ਸ਼ਬਦ ਨੇ ਗੁਰਬਾਣੀ ਕੀਰਤਨ ਵਿਚ ਗਾਇਨ ਕੀਤੇ ਜਾਂਦੇ, ਉਹ ਸ਼ਬਦ ਇੱਕ ਸਾਡਾ ਨੇਮ ਬਣ ਗਿਆ ਕਿ ਜੇ ਕਿਸੇ ਦੇ ਘਰ ਵਿਚ ਵੀ ਗੁਰੂ ਸਾਹਿਬ ਰਹਿਮਤ ਕਰਨ ਤੇ ਉਹ ਸ਼ਬਦ ਜਿਹੜੇ ਨੇ ਅਕਸਰ ਆਪਾਂ ਪੜਾਨੇ ਆ ਕੀਰਤਨੀਏ ਗੁਰਸਿੱਖਾਂ ਪਾਸੋਂ ਤੇ ਪੜਾਣੇ ਚਾਹੀਦੇ ਨੇ। ਪਰ ਇੱਕ ਬੇਨਤੀ ਕਰਾਂ, ਉਹਨਾਂ ਸ਼ਬਦਾਂ ਦੀ ਤਹਿ ਵਿਚ ਜਾਣ ਦਾ ਯਤਨ ਕਰੀਏ ਕਿ ਜੋ ਕੁਝ ਮੈਂ ਕਰਨਾ ਪਿਆ ਕਿ ਇਹ ਬਾਜ਼ਮੁਖੀ ਪਦਾਰਥਾਂ ਦੇ ਬਦਲੇ ਇਹ ਸ਼ਬਦ ਮੇਰੇ ਇਸ ਘਰ ਤੇ ਢੁਕਦਾ ਪਿਆ। ਦੇਖੋ ਮੈਂ ਜਿਹੜੀ ਅਰਜ਼ ਕਰਨੀ, ਆਉਣਾ ਨਾਨਕ ਨਾਮ ਚੜ੍ਹਦੀ ਕਲਾ ਤੇ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਅਸੀਂ ਇੱਕ ਸ਼ਬਦ ਜਦੋਂ ਪਰਮਾਤਮਾ ਕਿਤੇ ਮਿਹਰ ਕਰਕੇ ਖੁਸ਼ੀ ਦਾ ਕੰਮ ਕੋਈ ਕਰਦਾ, ਘਰ ਦੇ ਦੇ, ਜਾਂ ਕਿਤੇ ਦਾਤਾ ਕਿਸੇ ਨੂੰ ਪਦਵੀ ਦੇ ਦੇ, ਜਾਂ ਮੇਰਾ ਵਾਹਿਗੁਰੂ ਤਰੁੱਠ ਪਵੇ, ਕਿਸੇ ਨੂੰ ਤਰੱਕੀ ਬਿਜ਼ਨਸ ਵਿਚ ਮਿਲ ਜਾਏ, ਤੇ ਕੀਰਤਨੀਏ ਗੁਰਸਿੱਖਾਂ ਨੂੰ ਕਹਿੰਦੇ ਆ ਸ਼ਬਦ ਪੜਿਓ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਹੇ। ਇਹ ਪੜਨਾ ਕੋਈ ਮਾੜੀ ਗੱਲ ਨਹੀਂ, ਕੋਈ ਤਰਕ ਨਹੀਂ ਇਹਦੇ ਤੇ, ਪਰ ਇੱਕ ਗੱਲ ਜ਼ਰੂਰ ਸਮਝ ਲਈਏ ਕਿ ਇਹ ਸ਼ਬਦ ਕੇਵਲ ਇੱਕ ਰਿਵਾਜ ਬਣ ਕੇ ਅੱਜ ਰਹਿ ਗਿਆ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਮਿਲਦੀਆਂ ਨੇ, ਪਰ ਅੱਗੇ ਜੇ ਇੱਕ ਕੰਡੀਸ਼ਨ ਹੈ, ਜੇ ਸਤ ਗੁਰੂ ਦੀ ਨਦਰ ਹੋ ਜਾਏ ਤਾਂ। ਸਾਹਿਬ ਕਹਿਣ ਲੱਗੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਤੇ ਇਸ ਸ਼ਬਦ ਦੀ ਰਹਾਉ ਦੀ ਤੁਕ ਹੈ, ਉਹ ਨਦਰ ਕਿਵੇਂ ਮਿਲੇਗੀ। ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਤੰਦ ਹੈ, ਸਭ ਮਿਥਿਆ ਮੋਹ ਮਾਏ। ਲੱਖ ਖੁਸ਼ੀਆਂ ਪਾਤਸ਼ਾਹੀਆਂ ਮਿਲ ਗਈਆਂ ਸਤਿਗੁਰੂ ਕੀ ਨਦਰ ਨਾਲ, ਤੇ ਜਿੱਦਣ ਸਤਿਗੁਰੂ ਦੀ ਨਦਰ ਹੋ ਗਈ ਮੇਰੇ ਮਨਾ, ਤੂੰ ਇੱਕ ਨਾਲ ਆਪਣੇ ਚਿੱਤ ਨੂੰ ਜੋੜੀ, ਤੇ ਜਿੱਦਣ ਇੱਕ ਨਾਲ ਚਿੱਤ ਨੂੰ ਜੋੜਿਆ, ਬਾਕੀ ਦੁਨੀਆਂ ਦੇ ਖਲਜਗਣ ਆਪਣੇ ਆਪ ਹੀ ਮੁੱਕ ਜਾਣ। ਇੱਕ ਨਾਲ ਜੁੜਨ ਤੋਂ ਬਿਨਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਨਹੀਂ, ਪਰ ਉਹਨਾਂ ਪਾਤਸ਼ਾਹੀਆਂ ਦਾ ਅਰਥ ਠੀਕ ਇਸੇ ਦੁਨਿਆਵੀ ਵੀ ਕਰਨੇ ਆ, ਪਰ ਜਦੋਂ ਗੁਰੂ ਕੀ ਨਦਰ ਹੁੰਦੀ ਏ ਨਾ, ਉਹ ਪਾਤਸ਼ਾਹੀ ਕਿਹੜੀ ਹੈ। ਸਾਹਿਬ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹੀ ਕਿਹੜੀ ਹੈ ਕਿ ਨਾਮ ਰੱਤੇ ਜਿਹੜੇ ਨੇ ਉਹ ਪਾਤਸ਼ਾਹ ਨੇ। ਖੈਰ ਅਸੀਂ ਸ਼ਬਦ ਪੜ੍ਹਨੇ ਆ, ਪਰ ਇਹਦੀ ਡੂੰਘਾਈ ਵੀ ਜਾਈਏ ਤੇ ਇਹ ਨਦਰ ਤੇ ਇੱਕ ਨਾਲ ਜੁੜਨਾ ਹੈ। ਉਸ ਤੋਂ ਅੱਗੇ ਅਕਸਰ ਅਸੀਂ ਇਹ ਸ਼ਬਦ ਪੜ੍ਹਨੇ ਆ ਕਿ ਜ਼ਰੂਰ ਅੱਜ ਪੜ੍ਹਦੇ ਆ ਜੇ ਕਿ ਨਾਨਕ ਦਾਸ ਮੁਖ ਤੇ ਜੋ ਬੋਲੇ ਇਆਂ ਉਆਂ ਸੱਚ ਹੋਵੇ, ਕਿਉਂਕਿ ਇਹਦੀ ਪਹਿਲੀ ਪੰਕਤੀ ਜਿਹੜੀ ਏ ਉਹ ਸਾਡੀ ਮੰਗ ਜੇ ਪੂਰੀ ਹੋ ਜਾਏ। ਕਹਿੰਦੇ ਆ ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੇ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਤੁਸੀਂ ਸਿਆਣੇ ਬੈਠੇ ਹੋ, ਬਾਣੀ ਦੇ ਗਿਆਤਾ ਹੋ, ਦੇਖੋ ਇੱਥੇ ਸ਼ਬਦ ਹੈ ਦਾਸ। ਜੋ ਦਾਸ ਬੋਲੇ ਨਾਨਕ, ਇਹਦਾ ਅਰਥ ਗੁਰੂ ਅਰਜੁਨ ਸਾਹਿਬ ਫਰਮਾਉਂਦੇ ਨੇ, ਦਾਸ ਮੁਖ ਤੇ ਜੋ ਬੋਲੇ, ਜੋ ਸੇਵਕ ਆਪਣੀ ਜ਼ਬਾਨ ਤੋਂ ਬੋਲੇਗਾ ਨਾ, ਉਹ ਇਹਾਂ ਉਹਾਂ ਸੱਚ ਹੋਵੇ। ਤੇ ਅਸੀਂ ਸਿਰਫ ਲੈਂਦੇ ਹਾਂ ਅੱਧਾ ਹਿੱਸਾ ਕਿ ਜੋ ਮੰਗਿਆ ਅਸੀਂ ਮੰਗਿਆ, ਸਾਨੂੰ ਕੁਝ ਮਿਲ ਗਿਆ। ਨਹੀਂ ਗੁਰਮੁਖ, ਇਸ ਤੋਂ ਪਹਿਲੀਆਂ ਤਿੰਨ ਅਵਸਥਾ ਕੌਣ ਮਾਣੇਗਾ? ਪਹਿਲੀ ਅਵਸਥਾ ਹੈ ਸਿਰ ਉਪਰ ਕਰ ਧਾਰਿਓ, ਦੂਜੀ ਅਵਸਥਾ ਹੈ ਕਿਰਪਾ ਕਟਾਖ ਅਵਲੋਕਨ ਕਿਨੋ, ਤੇ ਤੀਜੀ ਅਵਸਥਾ ਹੈ ਕੰਠ ਲਾਏ ਅਵਗਣ ਸਾ ਮਿਟ। ਅਖੀਰਲੀ ਤੁਕ ਜ਼ਰੂਰ ਚੇਤੇ ਵੇ ਕਿ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਪਰ ਗੁਰਮੁਖੋ, ਇਹ ਪਹਿਲੇ ਬਚਨ ਕਦੀ ਨਾ ਭੁੱਲਿਓ ਕਿ ਇਹ ਉਹਨਾਂ ਤੇ ਰਹਿਮਤ ਹੁੰਦੀ ਹੈ ਜਿਨ੍ਹਾਂ ਦੇ ਸਿਰ ਤੇ ਮੇਰੇ ਗੁਰੂ ਦਾ ਹੱਥ ਹੋਵੇ। ਇਹ ਉਹਨਾਂ ਤੇ ਰਹਿਮਤ ਹੁੰਦੀ ਹੈ ਜਿਹਨੂੰ ਕਿਰਪਾ ਦੀ ਨਜ਼ਰ ਨਾਲ ਸਾਈ ਨੇ ਦੇਖ ਲਿਆ ਹੋਵੇ। ਇਹ ਉਹਨਾਂ ਤੇ ਰਹਿਮਤ ਹੁੰਦੀ ਹੈ ਜਿਨ੍ਹਾਂ ਨੂੰ ਘੁੱਟ ਕੇ ਆਪਣੇ ਗਲੇ ਨਾਲ ਲਾ ਲਿਆ ਹੋਵੇ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਧਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਾ ਮੇਟੈ, ਦਇਆਲ ਪੁਰਖ ਬਖਸ਼ਾਂਦਾ। ਫਿਰ ਕਹਿੰਦੇ ਨੇ ਜੋ ਮੰਗੈ ਠਾਕੁਰ ਆਪਣੇ ਤੇ। ਮੈਂ ਅਗਲੀ ਬੇਨਤੀ ਕਰਾਂ, ਇੱਕ ਸ਼ਬਦ ਅਸੀਂ ਹੋਰ ਪੜ੍ਹਨੇ ਆਉਣਾ। ਮੈਂ ਚੜ੍ਹਦੀ ਕਲਾ ਵਾਲੇ ਇਹ ਨਾ ਸੋਚਿਓ ਵੀ ਆਪਣੇ ਵਿਸ਼ੇ ਤੋਂ ਥਿੜਕਣਾ ਪਿਆ, ਨਹੀਂ। ਇਸ ਕਰਕੇ ਸ਼ਬਦ ਅਸੀਂ ਆਮ ਤੌਰ ਤੇ ਜ਼ਬਾਨ ਤੇ ਚਾੜੇ ਨੇ, ਪਰ ਇਹਨਾਂ ਦੇ ਭਾਵ ਅਰਥ ਬੜੇ ਡੂੰਘੇ ਨੇ। ਇੱਕ ਸ਼ਬਦ ਅਕਸਰ ਪੜਿਆ ਜਾਂਦਾ ਕਿ ਬੱਚੇ ਦਾ ਕੋਈ ਵੀ ਕਾਰਜ ਹੋਵੇ, ਜਨਮ ਦਿਨ ਹੋਵੇ, ਗੁਜਰੀ ਰਾਗ ਦਾ ਸ਼ਬਦ ਪੜ੍ਹਨੇ ਆ ਕਿ ਪੂਤਾ ਮਾਤਾ ਕੀ ਅਸੀਸ। ਤੇ ਕਈ ਵਾਰੀ ਮਾਂ ਅੰਦਰ ਭਰਮ ਵੀ ਪਾਲ ਲੈਂਦੀ ਏ ਕਿ ਕੀਰਤਨੀਏ ਸਿੰਘ ਮੇਰੇ ਵੱਲੋਂ ਅਸੀਸ ਦਿੰਦੇ ਨੇ, ਪਰ ਮਾਂ ਚੇਤੇ ਰੱਖੀ, ਮਾਂ ਭਾਨੀ ਵਰਗਾ ਜਿਗਰਾ ਹੋਵੇ ਤੇ ਅਸੀਸਾਂ ਲੱਗਦੀਆਂ ਨੇ। ਜਿਹਦਾ ਆਪਣਾ ਹੀ ਅੰਦਰ ਥੁੱਤ ਹੈ, ਉਹਨੇ ਬੱਚੇ ਨੂੰ ਅਸੀਸ ਕੀ ਦੇਣੀ? ਕਿ ਤੇਰੇ ਕੋਲ ਆਪ ਨੇਮ ਹੈ, ਕਿ ਤੇਰੇ ਕੋਲ ਆਪ ਸਿਮਰਨ ਭਜਨ ਬੰਦਗੀ ਹੈ। ਦੇਖੀ, ਇਹ ਉਹ ਮਾਂ ਕਹਿੰਦੀ ਏ ਜਿਨੇ ਗੋਦੀ ਵਿਚ ਬਿਠਾ ਕੇ ਸਿਰ ਤੇ ਹੱਥ ਰੱਖ ਕੇ ਅਸੀਸਾਂ ਦੇਂਦੀ ਰਹੀ। ਤੇ ਬੜੀ ਸੋਹਣੀ ਇੱਕ ਗੱਲ ਕਹੀ ਸੀ, ਕਿਸੇ ਨੇ ਪੁੱਛਿਆ ਸੀ ਇੱਕ ਸਿੱਖ ਵਿਦਵਾਨ ਨੂੰ ਕਿ ਗੁਰੂ ਅਰਜੁਨ ਦੇਵ ਤੱਤੀ ਤੇ ਬੈਠ ਕੇ ਤਵੀ ਤੇ ਭਾਣਾ ਕਿਵੇਂ ਮੰਨ ਗਏ? ਕਹਿਣ ਲੱਗੇ, ਭਾਨੀ ਦੇ ਜਾਏ ਸਨ, ਗੋਦ ਵਿਚ ਬਿਠਾਇਆ ਸੀ, ਅਸੀਸਾਂ ਹੀ ਭਾਣੇ ਦੀਆਂ ਦਿੱਤੀਆਂ। ਕਹਿਣ ਲੱਗੇ, ਭਾਨੀ ਦੇ ਜਾਏ ਉਹਨੂੰ ਹਰ ਗੱਲ ਭਾ ਗਈ, ਬਸ ਮਾਂ ਦੀਆਂ ਅਸੀਸਾਂ ਉਹਨਾਂ ਨੂੰ ਤੱਤੀ ਤਵੀ ਤੇ ਬਿਠਾ ਕੇ ਵੀ ਅਡੋ ਲੱਗ ਗਈਆਂ। ਪਰ ਅਸੀਂ ਪੜ੍ਹਦੇ ਜ਼ਰੂਰ। ਮੈਂ ਕਹਿੰਦਾ ਪੜ੍ਹਨਾ ਸ਼ਬਦ ਮਾੜੀ ਗੱਲ ਨਹੀਂ। ਫਿਰ ਜਦੋਂ ਮ੍ਰਿਤਕ ਦਾ ਕੋਈ ਭੋਗ ਪੈਂਦਾ ਤੇ ਉਦੋਂ ਸਾਡਾ ਸ਼ਬਦ ਜ਼ਰੂਰੀ ਹੈ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਗੁਰੂ ਕੇ ਸਿੱਖੋ, ਇਹ ਮਰਨ ਤੋਂ ਬਾਅਦ ਦਾ ਸ਼ਬਦ ਨਹੀਂ। ਭਾਵੇਂ ਤੁਸੀਂ ਇਸ ਗੱਲ ਨੂੰ ਮਹਿਸੂਸ ਕਰੋਗੇ, ਇਹ ਸ਼ਬਦ ਮ੍ਰਿਤਕ ਦੇ ਭੋਗ ਵਾਲਾਂ ਦਾ ਨਹੀਂ। ਹੇ ਠੀਕ ਹੈ, ਅੱਧੀ ਤੁਕ ਪੜ੍ਹ ਲੈਂਦੇ ਹਾਂ ਕਿ ਅਬ ਕੀ ਬਾਰ ਬਖਸ਼ ਬੰਦੇ ਕੋ, ਅਸਲ ਵਿਚ ਕਬੀਰ ਜਿਉਂਦਿਆਂ ਕਹਿ ਰਹੇ ਨੇ ਦੁਨੀਆਂ ਦੇ ਲੋਗੋ, ਇਹ ਰਣ ਤੱਤੇ ਵਿਚ ਜੂਝੋ, ਜੇ ਜਿੱਤ ਸਕਦੇ ਹੋ ਤੇ ਚੜ੍ਹਦੀ ਕਲਾ ਵਿਚ ਮੈਦਾਨ ਨੂੰ ਜਿੱਤ ਜਾਓ। ਜਿੱਤਣ ਤੋਂ ਬਾਅਦ ਕਹੋ ਕਿ ਅਬ ਕੀ ਬਾਰ ਬਖਸ਼ ਬੰਦੇ ਕੋ, ਪਹਿਲੀ ਤੁਕ ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਬੇਰਾ। ਹੁਣ ਖੇਤ ਹੀ ਕਰੋ ਨਬੇਰਾ, ਖੇਤ ਵੀ ਤਾਂ ਕਦੀ ਨਾਮ ਜਪਿਆ ਨੀ, ਬੰਦਗੀ ਕਦੀ ਕੀਤੀ ਨਹੀਂ, ਸਿਮਰਨ ਕਦੀ ਕੀਤਾ ਨਹੀਂ, ਸੇਵਾ ਕਦੀ ਕੀਤੀ ਨਹੀਂ, ਬਾਣੀ ਕਦੀ ਪੜ੍ਹੀ ਨਹੀਂ, ਦਸਵੰਧ ਕਦੀ ਕੱਢਿਆ ਨਹੀਂ, ਤੇ ਮਰਨ ਤੋਂ ਬਾਅਦ ਅੱਧੀਆਂ ਅੱਧੀਆਂ ਤੁਕਾਂ ਐਵੇਂ ਟੁਕਾਈ, ਭਰਮ ਹੀ ਪਾਲਣਾ ਨਾ। ਹੁਣ ਕਹੀ ਜਾਏ ਵੀ ਬਾਪੂ ਜੀ ਸੱਚਖੰਡ ਚਲੇ ਗਏ ਨੇ, ਭਾਵੇਂ ਉਹ ਵਿਚਾਰਾ ਕਿਸੇ ਜੂਨ ਚ ਪੈ ਕੇ ਰਾਤ ਨੂੰ ਘਰ ਦੇ ਅੱਗੇ ਖਲੋਤਾ ਹੋਵੇ, ਨਹੀਂ, ਇਸ ਭਰਮ ਨੂੰ ਕੱਢੀਏ। ਸਾਹਿਬ ਕਹਿੰਦੇ ਨੇ ਜਿਉਂਦਿਆਂ ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਬੇਰਾ, ਤੇ ਜੇ ਕਿਤੇ ਨਿਬੜਦਾ ਦਿਸੇ ਤੇ ਫਿਰ ਬੇਨਤੀ ਕਰਦੇ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਖੈਰ, ਆਪਣੇ ਵਿਸ਼ੇ ਵੱਲ ਤੁਰੀਏ। ਇਹ ਸ਼ਬਦ ਅਸੀਂ ਅਕਸਰ ਪੜ੍ਹਨੇ ਆ ਕਿ ਚੜ੍ਹਦੀ ਕਲਾ ਆਨੰਦ ਬਣਿਆ ਪਿਆ ਹੈ, ਸੁਖ ਮੌਜ ਹੈ। ਮੈਂ ਬੇਨਤੀ ਕਰਾਂ, ਆਨੰਦ ਸ਼ਬਦ ਕਹਿਣ ਨਾਲ ਆਨੰਦ ਨਹੀਂ, ਆਨੰਦ ਤਾਂ ਇੱਕ ਮਾਨਣ ਵਾਲੀ ਚੀਜ਼ ਹੈ, ਆਨੰਦ ਤਾਂ ਇੱਕ ਸੁਣਨ ਵਾਲੀ ਚੀਜ਼ ਹੈ, ਆਨੰਦ ਤਾਂ ਇੱਕ ਜਾਣਨ ਵਾਲੀ ਚੀਜ਼ ਹੈ। ਸਾਹਿਬ ਨੇ ਤਿੰਨੇ ਗੱਲਾਂ ਕਹੀਆਂ ਨੇ। ਕਹਿੰਦੇ ਨੇ ਆਨੰਦ ਜਾਣਿਆ ਜਾਂਦਾ, ਆਨੰਦ ਮਾਣਿਆ ਜਾਂਦਾ ਤੇ ਆਨੰਦ ਸੁਣਿਆ ਵੀ ਜਾਂਦਾ। ਅਸੀਂ ਰੋਜ਼ ਪੜ੍ਹਨੇ ਆਂ, ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਜਾਂ ਅਸੀਂ ਕਹਿੰਦੇ ਹਾਂ ਆਨੰਦ, ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਭਇਆ ਜਾਣਿਆ, ਤੇ ਅਖੀਰ ਤੇ ਜਾ ਕੇ ਪੜ੍ਹਨੇ ਅੰਤ ਸੁਣੋ ਵਡਭਾਗੀਓ। ਹੁਣ ਉਹ ਕਿਹੜਾ ਆਨੰਦ ਹੈ ਜਿਹੜਾ ਆਮ ਰੂਟੀਨ ਵਿਚ ਸ਼ਬਦ ਵਰਤਨੇ, ਬਸ ਜੀ ਆਨੰਦ ਬਣਿਆ ਪਿਆ ਪ੍ਰਸ਼ਾਦਾ ਛਕਦਿਆਂ, ਕਿਉਂਕਿ ਸਾਡੀ ਸ਼ਬਦਾਵਲੀ ਚੜ੍ਹਦੀ ਕਲਾ ਦੀ ਸ਼ਬਦਾਵਲੀ ਹੈ ਨਾ ਕਿ ਆਨੰਦ ਬਣਿਆ ਪਿਆ, ਬਸ ਜੀ ਆਨੰਦ। ਗੁਰੂ ਸਾਹਿਬ ਕਹਿੰਦੇ ਨਹੀਂ, ਜ਼ਬਾਨੀ ਆਨੰਦ ਨਹੀਂ, ਅਸਲ ਵਿਚ ਇਹ ਆਨੰਦ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਉਹ ਕੀ ਹੈ ਆਨੰਦ? ਕਹਿਣ ਲੱਗੇ ਕਰ ਕਿਰਪਾ ਕਿਲ ਵਿਖ ਕਤੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਨੇ ਆ ਆਨੰਦੀ ਕਿ ਜਿਸ ਦਿਨ ਤੇਰੇ ਅੰਦਰ ਦੇ ਪਾਪਾਂ ਨੇ ਜੜਾਂ ਕੱਟੀਆਂ ਜਾਣ, ਤੇਰੇ ਸ਼ਬਦਾਂ ਵਿਚ ਕਸ਼ਿਸ਼ ਪੈਦਾ ਹੋ ਜਾਏ, ਤੇਰੇ ਸ਼ਬਦਾਂ ਅੰਦਰ ਦਰਦ ਪੈਦਾ ਹੋ ਜਾਏ, ਤੇਰੇ ਸ਼ਬਦ ਕਦੀ ਝੂਠੇ ਨਾ ਪੈਣ। ਕਹਿਣ ਲੱਗੇ ਸੱਚ ਜਾਣੀ ਗੁਰਮੁਖਾ ਇਹ ਆਨੰਦ ਹੈ। ਹੁਣ ਚੜ੍ਹਦੀ ਕਲਾ ਇਹਦੇ ਅਰਥ ਅਸੀਂ ਕੀ ਕਰਨੇ ਆ? ਕਲਾ ਦੋ ਤਰ੍ਹਾਂ ਦੀ ਏ, ਵੈਸੇ ਤੇ ਕਲਾ ਕਈ ਮੰਨੀਆਂ ਨੇ, ਕੋਈ 14 ਕਲਾ ਸੰਪੂਰਨ, ਕੋਈ 16 ਕਲਾ ਸੰਪੂਰਨ, ਪਰ ਬਾਬਾ ਤਾਂ ਅਨੰਤ ਕਲਾ ਲੈ ਠਾਕੁਰ ਚੜਿਆ, ਉਹਦੀ ਗਿਣਤੀ ਕੋਈ ਨੀ, ਪਤਾ ਨੀ। ਸਰਬ ਕਲਾ ਸਮਰੱਥ, ਸਰਬ ਕਲਾ ਭਰਪੂਰੇ, ਅਸੀਂ ਸ਼ਬਦ ਵਰਤਨੇ ਆ ਅਕਸਰ ਆਪਣੇ ਗੁਰਮਤ ਵਿਚ, ਉਹ ਅਨੰਤ ਕਲਾ ਦਾ ਮਾਲਕ ਏ। ਦੇਖੋ ਇਕ ਹੈ ਚੜ੍ਹਦੀ ਕਲਾ, ਇਕ ਹੈ ਢਹਿੰਦੀ ਕਲਾ, ਇਹਨੂੰ ਅਸੀਂ ਸ਼ਬਦ ਇਹ ਵੀ ਵਰਤਨੇ ਲਿਆ ਲੈਂਦੀ ਕਲਾ। ਹੁਣ ਚੜ੍ਹਦੀ ਕਲਾ ਜਿਹੜੀ ਏ ਉਹਦੀ ਉਪਜ ਕਿੱਥੋਂ ਹੋਣੀ? ਚੜ੍ਹਦੀ ਕਲਾ ਹੈ ਕੀ? ਕੇਵਲ ਕਿਸੇ ਬੰਦੇ ਨੂੰ ਦਬਕਾ ਲੈਣਾ, ਸ਼ਬਦਾਵਲੀ ਵਰਤ ਲੈਣੀ? ਬਸ ਜੀ ਅੱਜ ਕੱਲ ਬੜੀ ਚੜ੍ਹਦੀ ਕਲਾ ਚੜ੍ਹਾਈ ਹੈ। ਹਕੀਕਤ ਏਵੇਂ ਕਿ ਗੁਰੂ ਕੇ ਸਿੱਖੋ, ਚੜ੍ਹਦੀ ਕਲਾ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੁੱਛੋ। ਇੱਕ ਹੁੰਦੀ ਏ ਮਾਇਆ ਦੀ ਕਲਾ, ਇੱਕ ਹੁੰਦੀ ਏ ਨਾਮ ਦੀ ਕਲਾ। ਮਾਇਆ ਦੀ ਕਲਾ, ਵੈਸੇ ਕਲਾ ਦਾ ਆਖਰੀ ਅਰਥ ਹੁੰਦਾ ਸ਼ਕਤੀ, ਤਾਕਤ। ਜਿਹੜੀ ਮਾਇਆ ਦੀ ਕਲਾ ਹੈ ਨਾ, ਹਕੀਕਤ ਵਿਚ ਉਹ ਇਕ ਦਿਨ ਢਹਿੰਦੀ ਕਲਾ ਵੀ ਸੜਦੀ ਏ, ਤੇ ਜਿਹੜੀ ਨਾਮ ਦੀ ਕਲਾ ਹੈ ਸੱਚ ਜਾਣੋ ਉਹ ਚੜ੍ਹਦੀ ਕਲਾ ਵਾਲੇ ਪਾਸੇ ਲਿਜਾਂਦੀ। ਨਾਮ ਦੀ ਕਲਾ ਚੜ੍ਹਦੀ ਖੈ, ਮਾਇਆ ਦੀ ਕਲਾ ਢਹਿੰਦੀ ਖੈ। ਨਾਮ ਦੀ ਕਲਾ ਵਾਲਾ ਖੁਮਾਰੀ ਵਿਚ ਰਹਿੰਦਾ ਹੈ, ਤੇ ਮਾਇਆ ਦੀ ਕਲਾ ਵਾਲਾ ਖੁਆਰੀ ਵਿਚ ਰਹਿੰਦਾ ਹੈ। ਨਾਮ ਦੀ ਕਲਾ ਵਾਲਾ ਕੇਵਲ ਮੈਂ ਦੀ ਰੱਟ ਲਾਂਦਾ ਹੈ, ਤੇ ਨਾਮ ਦੀ ਕਲਾ ਵਾਲਾ ਕੇਵਲ ਤੂੰ ਤੂੰ ਦੀ ਰੱਟ ਲਾਂਦਾ ਹੈ। ਮਾਇਆ ਦੀ ਕਲਾ ਵਾਲਾ ਕਹਿੰਦਾ ਸਭ ਕੁਝ ਮੇਰੇ ਘਰ ਆ ਜਾਏ ਭਾਵੇਂ ਦੁਨੀਆਂ ਲੁੱਟੀ ਜਾਏ, ਤੇ ਨਾਮ ਦੀ ਕਲਾ ਵਾਲਾ ਕਹਿੰਦਾ ਮੇਰੇ ਭੱਲੇ ਕੁਝ ਰਹਿ ਨਾ ਰਹੇ ਪਰ ਸਰਬੱਤ ਦਾ ਭਲਾ ਹੋਵੇ। ਫਰਕ ਹੈ ਇਹਨਾਂ, ਮਾਇਆ ਦੀ ਵੀ ਕਲਾ ਹੈ, ਨਾਮ ਦੀ ਵੀ ਕਲਾ ਹੈ। ਗੁਰੂ ਸਾਹਿਬ ਨੇ ਕਿਹਾ ਬੇ ਨਾਨਕ, ਸਿੱਖਾਂ ਨੇ ਸ਼ਬਦ ਵਰਤੇ ਨਾਨਕ ਨਾਮ ਚੜ੍ਹਦੀ ਕਲਾ। ਹੇ ਮੇਰੇ ਮਾਲਕਾ, ਤੂੰ ਚੜ੍ਹਦੀ ਕਲਾ ਦਈ ਪਰ ਮਾਇਆ ਦੀ ਨਹੀਂ, ਤੂੰ ਚੜ੍ਹਦੀ ਕਲਾ ਦਈ। ਕੇਵਲ ਇਹ ਸਿਆਸਤ ਦੇ ਵਿਚ ਚਾਰ ਬੰਦੇ ਪਿੱਛੇ ਲਾ ਕੇ ਦਈ, ਤੂੰ ਚੜ੍ਹਦੀ ਕਲਾ ਦਈ, ਚਤਰਾਈਆਂ ਨਾਲ ਕਿਸੇ ਨੂੰ ਥੱਲੇ ਸੱਟ ਕੇ ਨਹੀਂ। ਜੇ ਚੜ੍ਹਦੀ ਕਲਾ ਦੇਣੀ ਆ ਤੇ ਨਾਮ ਦੀ ਦਾਤ ਦਈ, ਨਾਮ ਵਿਚੋਂ ਨਿਕਲੀ ਹੋਈ ਕਲਾ ਹੀ ਚੜ੍ਹਦੀ ਕਲਾ ਹੈ, ਬਾਕੀ ਸਾਰੀਆਂ ਢਹਿੰਦੀਆਂ ਹੀ ਕਲਾ। ਚੜ੍ਹਦੀ ਕਲਾ ਤਾਂ ਨਾਮ ਦੀ ਹੈ। ਹੁਣ ਦੇਖੋ ਆਪਾਂ ਫਿਰ ਮੈਂ ਅਰਜ਼ ਕਰਾਂ ਚੜ੍ਹਦੀ ਕਲਾ ਦੇ ਅਰਥ। ਚੜ੍ਹਦੀ ਦਾ ਅਰਥ ਹੈ ਉਪਰ ਨੂੰ ਜਾਣਾ, ਕਲਾ ਦਾ ਅਰਥ ਹੈ ਸ਼ਕਤੀ। ਨਾਨਕ ਨਾਮ ਚੜ੍ਹਦੀ ਕਲਾ, ਤਨ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਸਿੱਖ ਕਹਿੰਦਾ ਦਾਤਾ। ਦੇਖੋ ਮੈਂ ਕਹਿੰਦਾ ਇੱਥੇ ਨਾਨਕ ਸ਼ਬਦ ਵੀ ਜੇ ਵਰਤਿਆ ਗੁਰਮੁਖਾਂ ਨੇ, ਆਪਣੇ ਗੁਰੂ ਨੂੰ ਵਿੱਚੋਂ ਨਿਕਲਣ ਨਹੀਂ ਦਿੱਤਾ। ਕਹਿਣ ਲੱਗੇ ਨਾਮ ਤੇਰੀ ਕਿਰਪਾ ਨਾਲ ਮਿਲਣਾ, ਤੂੰ ਦਾਤਾ ਹੈ, ਮੇਹਰ ਕਰੀ ਮੈਨੂੰ ਨਾਮ ਦਈ, ਤੇ ਨਾਮ ਵਿੱਚੋਂ ਨਿਕਲੀ ਹੋਈ ਸ਼ਕਤੀ ਹੀ ਚੜ੍ਹਦੀ ਕਲਾ ਹੈ। ਹੁਣ ਚੜ੍ਹਦੀ ਕਲਾ ਦੇ ਅਰਥ ਡਾਕਟਰ ਬਲਬੀਰ ਸਿੰਘ ਹੋਣਾ ਨੇ ਕੀਤੇ ਨੇ, ਭਾਈ ਵੀਰ ਸਿੰਘ ਹੋਣਾ ਨੇ ਤਾਂ ਰਾਣਾ ਸੂਰਤ ਸਿੰਘ ਵਿੱਚ ਇਹਦੇ ਅਰਥਾਂ ਦੀ ਕਮਾਲ ਕਰ ਦਿੱਤੀ। ਕਹਿਣ ਲੱਗੇ ਸਿੱਖੀ ਹੈ ਬਲਵਾਨ ਕਰਨਾ ਸੂਰਤ ਨੂੰ, ਧਿਆਨ ਦੇਵੇ ਤੁਕਾਂ ਵਾਕੀ ਨੋਟ ਕਰਨ ਵਾਲੀਆਂ ਨੇ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ। ਕਹਿਣ ਲੱਗੇ ਅਸਲ ਵਿੱਚ ਸਿੱਖੀ ਹੈ ਕਮਾਈ ਕਰਕੇ ਆਪਣੀ ਸੁਰਤੀ ਨੂੰ ਬਲਵਾਨ ਕਰਨਾ। ਅੱਗੇ ਬੇਨਤੀ ਕਰਾਂਗਾ ਬਲਵਾਨ ਸੁਰਤ ਦੇ ਲੱਛਣ ਕੀ ਨੇ, ਤੇ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਕਿਹਨੂੰ ਮੰਨਿਆ? ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦਾ ਰੱਖਣਾ। ਬਸ ਇਹ ਸਿੱਖੀ ਏ ਕਿ ਸੁਰਤ ਨੂੰ ਦਿਨ ਰਾਤ ਯਤਨ ਕਰੀਏ ਕਿ ਸੁਰਤ ਬਲਵਾਨ ਹੋ ਜਾਏ, ਤੇ ਗੁਰੂ ਕੇ ਸਿੱਖੋ ਜਿਨ੍ਹਾਂ ਦੀ ਸੁਰਤ ਬਲਵਾਨ ਹੋ ਜਾਏ ਉਹਨਾਂ ਦੇ ਸਿਰ ਤੇ ਆਰੇ ਚੱਲ ਜਾਣ, ਤੇ ਤਾਂ ਵੀ ਕਹਿੰਦੇ ਨੇ ਚੜ੍ਹਦੀ ਕਲਾ ਜੀ। ਸੁਰਤ ਬਲਵਾਨ ਹੋ ਜਾਏ, ਜੇ ਬੰਦ ਬੰਦ ਕੱਟਿਆ ਜਾਏ ਤੇ ਕਹਿੰਦੇ ਨੇ ਚੜ੍ਹਦੀ ਕਲਾ ਜੀ। ਮੈਂ ਅਰਜ਼ ਕਰਨੀ ਹੈ ਦਸਾਂ ਪਾਤਸ਼ਾਹੀਆਂ ਤੱਕ ਟਿਊਕ ਮਾਤਰ ਉਦਾਹਰਨਾਂ ਦੇਣੀਆਂ ਨੇ ਕਿ ਬਾਬੇ ਦੇ ਘਰ ਚੜ੍ਹਦੀ ਕਲਾ ਹੈ ਕਿ। ਭਾਈ ਵੀਰ ਸਿੰਘ ਕਹਿਣ ਲੱਗੇ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦਾ ਰੱਖਣਾ। ਇਹਨਾਂ ਦੇ ਛੋਟੇ ਭਰਾਤਾ ਡਾਕਟਰ ਬਲਬੀਰ ਸਿੰਘ ਉਣਾ ਨੇ ਨਿਰੁਕਤ ਗੁਰੂ ਗ੍ਰੰਥ ਸਾਹਿਬ ਇੱਕ ਪੁਸਤਕਾਂ ਲਿਖੀਆਂ ਨੇ, ਦੋ ਕੁ ਵਾਲੀਅਮ ਨੇ। ਹੁਣ ਜਦੋਂ ਇਹ ਦੋ ਹੀ ਹਿੱਸਿਆਂ ਵਿੱਚ ਪੜ੍ਹਨੇ ਆ, ਚੜ੍ਹਦੀ ਕਲਾ ਵਾਲਾ ਸਬਜੈਕਟ ਪੜ੍ਹਿਓ। ਉਹ ਕਹਿੰਦੇ ਨੇ ਚੜ੍ਹਦੀ ਕਲਾ ਹੈ ਨੇਕ ਲੰਕ, ਚੜ੍ਹਦੀ ਕਲਾ ਨੇਕ ਲੰਕ, ਜਿਸ ਦੇ ਜੀਵਨ ਤੇ ਕੋਈ ਕਲੰਕ ਨਾ ਲਾ ਸਕੇ, ਉਹ ਚੜ੍ਹਦੀ ਕਲਾ ਹੈ। ਕਹਿਣ ਲੱਗੇ ਚੜ੍ਹਦੀ ਕਲਾ ਹੈ ਇੱਕ ਉਤਸ਼ਾਹ, ਚੜ੍ਹਦੀ ਕਲਾ ਹੈ ਇੱਕ ਵਿਗਾਸ, ਚੜ੍ਹਦੀ ਕਲਾ ਹੈ ਇੱਕ ਵੇਗ। ਕਹਿਣ ਲੱਗੇ ਉਹ ਵੇਗ ਜਿਹਦੇ ਸਾਹਮਣੇ ਪਾਪਾਂ ਦੇ ਬਦੀਆਂ ਦੇ ਕੱਖ ਕਾਨੇ ਅੜ ਨਾ ਸਕਣ, ਦੁਨੀਆਂ ਦੀ ਨਿੰਦਿਆ ਚੁਗਲੀ ਅੜ ਨਾ ਸਕੇ, ਅੰਦਰ ਦੀ ਇੱਕ ਵੇਗ, ਮੇਰੀ ਬੇਨਤੀ ਫਿਰ ਸਮਝਿਓ, ਅੰਦਰ ਦਾ ਇੱਕ ਜੀਵਨ ਜਿਹਦੇ ਸਾਹਮਣੇ ਜਿੰਨੇ ਮਰਦੀ ਝੱਖੜ ਆ ਜਾਣ, ਸਾਰਿਆਂ ਨੂੰ ਧੱਕ ਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਏ, ਇਹ ਹੈ ਚੜ੍ਹਦੀ ਕਲਾ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਚੜ੍ਹਦੀ ਕਲਾ ਦੇ ਸਬੰਧੀ ਕੁਝ ਬਚਨ ਕਹੇ ਨੇ। ਉਹ ਚੜ੍ਹਦੀ ਕਲਾ ਕਿੱਥੋਂ ਨਿਕਲਦੀ ਹੈ? ਅਸੀਂ ਜਪ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਸਿੱਖੀ ਵਿੱਚ ਸਿਮਰਨਾ, ਧਿਆਉਣਾ, ਜਪਣਾ, ਆਰਾਧਨਾ, ਇਹ ਸਾਰੀਆਂ ਗੱਲਾਂ ਪ੍ਰਵਾਨ ਨੇ। ਸਾਹਿਬ ਕਿਰਪਾਲੂ ਜੀ ਨੇ ਚੜ੍ਹਦੀ ਕਲਾ ਕਹਿਣ ਲੱਗੇ ਜਪਣ ਵਾਲਿਆਂ ਨੂੰ ਮਿਲਦੀ, ਨਾਮ ਤੋਂ ਬਿਨਾਂ ਕਦੀ ਚੜ੍ਹਦੀ ਕਲਾ ਨਹੀਂ ਮਿਲਦੀ। ਡਾਕਟਰ ਹਰਨਾਮ ਸਿੰਘ ਸ਼ਾਨ ਉਹਨਾਂ ਨੇ ਇਹ ਕਿਤਾਬ ਲਿਖੀ ਹੈ ਪਿੱਛੇ ਜੇ, ਤਕਰੀਬਨ 300-400 ਪੰਨੇ ਦੀ ਇੱਕ ਪੁਸਤਕ ਹੈ। ਮੈਂ ਨਾ ਉਸ ਬੰਦੇ ਨੇ 35 ਸਾਲ ਦੀ ਮਿਹਨਤ ਤੋਂ ਬਾਅਦ ਇਹ ਕਿਤਾਬ ਲਿਖੀ। ਕਹਿੰਦੇ 35 ਸਾਲ ਪਹਿਲਾਂ ਮੈਂ ਲਿਖਣੀ ਸ਼ੁਰੂ ਕੀਤੀ, ਹੁਣ ਪੂਰੀ ਹੋਈ, ਤੇ ਉਹਦਾ ਕਿਤਾਬ ਦਾ ਨਾਮ ਕੀ ਹੈ? ਚੜ੍ਹਦੀ ਕਲਾ ਅਤੇ ਚੜ੍ਹਦੀ ਕਲਾ ਦੇ ਪੁੰਜ, ਚੜ੍ਹਦੀ ਕਲਾ ਅਤੇ ਚੜ੍ਹਦੀ ਕਲਾ ਦੇ ਪੁੰਜ। ਮੈਂ ਉਸ ਪੁਸਤਕ ਨੂੰ ਅੱਜ ਤਕਰੀਬਨ ਥੋੜਾ ਜਿਹਾ ਆਧਾਰ ਬਣਾਇਆ। ਉਹ ਲਿਖਦੇ ਨੇ ਕਿ ਦੇਖੋ ਚੜ੍ਹਦੀ ਕਲਾ ਕੀ ਹੈ। ਉਹਨਾਂ ਸ਼ਬਦ ਵਰਤੇ ਨੇ ਕਿ ਚੜ੍ਹਦੀ ਕਲਾ ਹੈ ਸਿੱਖ ਦੇ ਸੰਯਮ ਦੀ ਨਿਸ਼ਾਨੀ, ਅੰਦਰ ਕਦੀ ਖਿੰਡੇ ਨਾ। ਚੜ੍ਹਦੀ ਕਲਾ ਹੈ ਇਹਦੇ ਅੰਦਰ ਦਾ ਉੱਚਾ ਜੀਵਨ, ਚੜ੍ਹਦੀ ਕਲਾ ਹੈ ਇਹਦੇ ਕੋਲ ਗਿਆਨ, ਚੜ੍ਹਦੀ ਕਲਾ ਹੈ ਇਹਦੇ ਅੰਦਰ ਭਾਵਨਾ, ਚੜ੍ਹਦੀ ਕਲਾ ਹੈ ਆਪਣੇ ਜੀਵਨ ਨੂੰ ਸ਼ਬਦ ਦੀ ਕੁਠਾਲੀ ਵਿੱਚ ਢਾਲਣਾ, ਸ਼ਬਦ ਨੂੰ ਢਾਲ ਕੇ ਅੰਦਰ ਵਸਾ ਲੈਣਾ। ਤੇ ਉਹਨਾਂ ਨੇ ਜਪ ਸਾਹਿਬ ਦੀ ਅਖੀਰਲੀ ਪੌੜੀ ਲਈ, ਕਹਿਣ ਲੱਗੇ ਜਤ ਪਹਾਰਾ ਧੀਰੇ ਸੁਨਿਆਰ, ਇਹ ਵੇ ਚੜ੍ਹਦੀ ਕਲਾ। ਜਿਹਦੇ ਕੋਲ ਉੱਚਾ ਆਚਰਣ ਹੈ, ਜਿਹਦੇ ਕੋਲ ਇੱਕ ਸੁਨਿਆਰ ਵਰਗਾ ਸਬਰ ਦਾ ਪਿਆਲਾ, ਇਹਨਾਂ ਧੀਰਜ ਵਾਲਾ ਹੈ। ਜਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਜਿਹਦੀ ਅਡੋਲ ਮਤ ਹੈ ਐਰਨ ਵਰਗੀ ਵੇਦ ਹਥਿਆਰ ਦਰ, ਤੇ ਜਿਹਦੇ ਕੋਲ ਗੁਰੂ ਦੇ ਬਖਸ਼ ਹੋਏ ਗਿਆਨ ਦਾ ਹਥੌੜਾ ਹੈ, ਇਹ ਚੜ੍ਹਦੀ ਕਲਾ ਦਾ ਜੀਵਨ ਹੈ। ਜਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਉ ਖੱਲਾ ਜਿਹਦੇ ਕੋਲ ਗੁਰੂ ਕੇ ਸਿੱਖੋ, ਇੱਕ ਧੌਂਕਣੀ ਹੈ ਰੱਬ ਦੇ ਅਦਬ ਦੀ, ਭਉ ਖੱਲਾ ਅਗਨ ਤਪ ਤਾਓ ਜਿਹਦੇ ਕੋਲ ਸੇਵਾ ਦੀ ਅਗਨ ਹੈ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਹੈ, ਤੇ ਗੁਰੂ ਕੇ ਸਿੱਖੋ। ਚੜ੍ਹਦੀ ਕਲਾ ਨਿਕਲਦੀ ਕਿੱਥੇ? ਵੀ ਕਹਿਣ ਲੱਗੇ ਘੜੀ ਹੈ ਸ਼ਬਦ ਸੱਚੀ ਟਕਸਾਲ, ਤੇ ਚੜ੍ਹਦੀ ਕਲਾ ਸਾਰਿਆਂ ਦੀ। ਕਹਿੰਦੇ ਨੇ ਨਹੀਂ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾ। ਮੈਂ ਬੇਨਤੀ ਕਰਾਂ, ਇੱਕ ਨਾਮ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਹੋਣਾ ਨੇ ਗੁਰਮਤ ਫਿਲਾਸਫੀ ਵਿੱਚ ਵੀ ਚੜ੍ਹਦੀ ਕਲਾ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਦੇਖੋ, ਬੰਦਾ ਭਾਵੇਂ 84 ਲੱਖ ਜੂਨ ਦਾ ਸਰਦਾਰ ਹੈ, ਪਰ ਇਹ ਕਦੀ ਨਾ ਭੁੱਲੀਏ, ਇਹ ਸਾਰੀਆਂ ਸ਼ਕਤੀਆਂ ਦਾ ਮਾਲਕ ਨਹੀਂ। ਮੈਂ ਜਿਹੜੀ ਬੇਨਤੀ ਕਰਨ ਲੱਗਾ, 84 ਦਾ ਸਰਦਾਰ ਹੈ, ਸਾਰੀਆਂ ਸ਼ਕਤੀਆਂ ਦਾ ਤਾਕਤਾਂ ਦਾ ਮਾਲਕ ਨਹੀਂ। ਜੇ ਸੋਚੇ ਕਿ ਸਾਰੀਆਂ ਸ਼ਕਤੀਆਂ ਦਾ ਕੇਂਦਰ ਮੈਂ ਹੈ, ਇਹਦੀ ਅਗਿਆਨਤਾ ਹੈ। ਸਾਰੀਆਂ ਕਲਾਵਾਂ ਦਾ, ਸਾਰੀਆਂ ਸ਼ਕਤੀਆਂ ਦਾ ਕੇਂਦਰ ਪਰਮਾਤਮਾ ਹੈ। ਸਿੱਖ ਉਦੋਂ ਚੜ੍ਹਦੀ ਕਲਾ ਵੀ ਜਾਂਦਾ ਜਦੋਂ ਇਹਦਾ ਸਬੰਧ ਪਰਮਾਤਮਾ ਦੇ ਨਾਲ ਨਿਰੰਤਰ ਬਣਦਾ। ਉਸ ਸ਼ਕਤੀਆਂ ਦੇ ਦਾਤੇ ਨਾਲ ਜੁੜ ਕੇ ਜਿਹੜੀ ਸ਼ਕਤੀ ਮਿਲੇ, ਉਹ ਕਲਾ ਹੀ ਅਸਲ ਵਿੱਚ ਚੜ੍ਹਦੀ ਕਲਾ ਹੁੰਦੀ ਹੈ। ਜੇ ਟੁੱਟ ਜਾਏ ਉਹ ਕਲਾ ਨਹੀਂ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਨ੍ਹਾਂ ਕੋਲ ਚੜ੍ਹਦੀ ਕਲਾ ਹੈ ਉਹ ਅਡੋਲ ਰਹਿੰਦੇ ਨੇ, ਜਿਨ੍ਹਾਂ ਕੋਲ ਚੜ੍ਹਦੀ ਕਲਾ ਹੈ ਉਹ ਦੁੱਖ ਤੇ ਸੁੱਖ ਨੂੰ ਹੰਡਾ ਜਾਂਦੇ ਨੇ। ਆਓ ਕਦੀ ਦਰਸ਼ਨ ਕਰੋ ਚੜ੍ਹਦੀ ਕਲਾ ਦੇ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਕਹਿਣ ਕਹਾਵਨ ਕੋ ਕਈ ਕੇਤੈ। ਧੰਨ ਗੁਰੂ ਅਰਜੁਨ ਸਾਹਿਬ ਜੀ, ਕਹਿਣ ਲੱਗੇ ਕਹਿਣ ਨੂੰ ਜਿਹਨੂੰ ਪੁੱਛੋ ਕਹਿੰਦਾ ਚੜ੍ਹਦੀ ਕਲਾ ਬੜਾ ਆਨੰਦ ਬਣਿਆ। ਕਹਿਣ ਲੱਗੇ ਅਨੇਕਾਂ ਮਿਲਣਗੇ ਜਿਹੜੇ ਚੜ੍ਹਦੀ ਕਲਾ ਦੀ ਗੱਲ ਕਰਨਗੇ। ਕਹਿਣ ਕਹਾਵਨ ਕੋ ਕਈ ਕੇਤੇ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤੈ। ਕਹਿੰਦੇ ਨੇ ਇਹਨਾਂ ਵਿੱਚੋਂ, ਕਰੋੜਾਂ ਵਿੱਚੋਂ ਇੱਕ ਅੱਧਾ ਸੰਤ ਜਾਣੀ ਜਿਹੜਾ ਚੜ੍ਹਦੀ ਕਲਾ ਵਿੱਚ ਰਹਿੰਦਾ। ਮਹਾਰਾਜ ਉਹ ਕਲਾ ਕਿਹੜੀ? ਕਹਿਣ ਲੱਗੇ ਉਹ ਕਹਿੰਦਾ ਹੁੰਦਾ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਇਹ ਵੇ ਚੜ੍ਹਦੀ ਕਲਾ। मैं अर्ज करनी है बाणी नू आधार बना के दुख नहीं सब सोखी है रे। कह लगे गुरु के सिखा एक है एकी नेता नेता दा अर्थ हुंदा नेत्र। कहंदे ने बिल्कुल दुख नहीं अंदर सोखी सोखे ते कहंदे जिधर मैं अखां नाल तकना मेनू नेत्रां नाल तकिया एक तो बिना दिसदा ही कोई नहीं। ओ गुरु के सिखो जिन्नू दुख भी दुख ना लगे सच जाणो ओ वे चढ़दी कला। दुख नहीं सब सोखी है रे एक है एकी नेता। उन्हां अगला शब्द वरते हैं कहन लगे बुरा नहीं सब भला ही है रे। कहने कोई बुरा नहीं सारी दुनिया भली है हार नहीं सब जीते। वह कह लगे मत समझी मैं हार गया असी हार के भी जीते हां हकीकत विच जेड़े हार के भी जीते होण ओह वे चढ़दी कला। हार जाना गल वक्री है हार नू कबूल लेना ढेडी कला है। यही कारण कि जदों असी कुपरेड़े दा मैदान तकने हां अबदाली 35,000 सिख कतल करके जश्न पिया मनांदा दुनिया की नजर विच हार गए ना 35,000 बच्चे बुढ़े बजुर्ग वड सुटे 25,000 दियां लाशां पईआं ने ते एक बजुर्ग जिन्हों 19-20 फट लगे ने होश आई कहिंदा सोदर दा टाइम निकल गया करके पाठ अबदाली दे कैंप दे सामने खलो के कहिंदा कादे जश्न पिया मनाना है चेते रख जे तत बाकी जे दम है ते निकल कैंप तो बाहर। ए वे चढ़दी कला हार नहीं सब जीते। गुरु के सिखो इसे चढ़दी कला नु निरूपण कीता है साहिब धन गुरु तेग बहादुर जी ने। चढ़दी कला की है हजूर ने एक शब्द वरते मैं फिर इतिहास वल चलना सिर्फ बाणी विचो बचन करके कह लगे चढ़दी कला है दुख सुख दोनों सम कर जाने और मान अपमाना हरक सोग ते रह अतीता तिन जग तत पछाना। एने चढ़दी कला दे पुंज जिन्हां कोले जीवन है दुख सुख दोनों सम कर जाने और मान अपमाना हरक सोग ते रह अतीता तिन जग तत पछाना उस्तत निंदा दो त्याग खोजै पद निर्दान निर्बाना। पद निर्बाना ही चढ़दी कला है खोजै पद निर्बाना जन नानके खेल कठन है प्यारियो। नाम तो बिना नहीं कला हुंदी चढ़दी जन नानके खेल कठन है किन्हू गुरमुख जाना। मैं पता है मैं पिछली बारी दो श्लोक अर्ज किए सन गुरु नानक साहब दे मांझ की वार दे। मैं कहना दाता जी चढ़दी कला शब्द जेड़ा सिखां वरते है असल विच एदा आधार गुरु ग्रंथ साहब दी बाणी है। हजूर दे दो श्लोक ने अपना मैं अपने वालों बेनती कर रहा अपना अंदर इथे नहीं टिकदा जेड़ा सुख मिल जाए सुख दे दे ओ मित्र है ओ सज्जन है जेड़ा थोड़ा जिहा कबूल बोले इको दम दुश्मन सच जाणो ए चढ़दी कला नहीं जे हकीकत ए वे ए अलारूपन है चढ़दी कला नहीं। गुरु साहब ने एक बचन कहा है कहिंदे ने खे मालक तू इना कु सुख दे मैं इतिहास वल अजे चलना इना सुख दे कि मैं जिस धरती दी मिट्टी नू हथ पावा ओ मिट्टी भी शक्कर बननी शुरू हो जाए धरती दी सारी मिट्टी शक्कर बन जाए जेड़े पहाड़ सामने चोटियां दिसदियां ने ए सोने ते चांदी दे बन जान इना उत्ते उगे कोई रुख जेड़े ने हीरे मोती इना नू लग जान एक किरपालता मेरे ते करी जिन्नियां नदियां वगदियां ने दुध दियां बन जान जिन्ने पहाड़ां विचों पानी दे चश्मे ने घिओ दे बन जान इना सुख मैनू दे दें पर मेर करी मेरी सुरती बलवान रहे मैं एदे सुख दी कला नहीं चाहता मैं चाहना इना सुख दे के भी मेरे अंदर नाम जपन दा चा कदी ना मरे बस यही चढ़दी कला है। साहब गुरु अर्जुन देव जी ने जेड़े बचन कहे के हार नहीं सब जेता है गुरु नानक साहब मुदत पहला कह रहे ने कह लगे नदियां होवे तेणवा चढ़दी कला की है कि इना सुख लैके चढ़दी कला है। कह लगे नहीं नाम तो बिना नहीं हजूर दे बचन ने नदियां होवे तेणवा सोम होवे दुधकियो सगली धरती शक्कर होवे खुशी करे नित जियो पर्वत सोना रूपा होवे ऊपर लाल जड़ाओ एथो तक ते दुनियावी सुख ने पर मेर करी पी तू है सालाहना नानक नाम चढ़दी कला पी तू है सालाहना आखण लह न चाओ किते मेरे अंदरों सिमरन दी गल ना चली जाए जे सिमरन चला गया ते ना सुख लैके भी ढेंदी कला है। साहब ने अगला बचन कीता सुख विच तां सारे शुकराना कर दे जे गुरु के सिखो
ਚੜ੍ਹਦੀ ਕਲਾ ਵਾਲਾ ਦੁੱਖ ਵਿੱਚ ਵੀ ਸ਼ੁਕਰ ਕਰਦਾ ਹੈ। ਅੱਗੇ ਚੱਲ ਮੈਂ ਬੇਨਤੀ ਕਰਨੀ ਹੈ, ਸਾਰੇ ਗੁਰੂ ਸਾਹਿਬਾਨਾਂ ਦਾ ਤਿਉਕ ਮਾਤਰ ਇਤਿਹਾਸ ਅਰਜ਼ ਕਰਨਾ, ਉਨ੍ਹਾਂ ਨੇ ਚੜ੍ਹਦੀ ਕਲਾ ਕਿਵੇਂ ਮਾਣੀ। ਸਾਹਿਬ ਕਿਰਪਾਲੂ ਜੀ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਇਸ ਕਰਕੇ ਨਹੀਂ ਤੂੰ ਦੁੱਧ ਦਿੱਤਾ ਤੂੰ ਸੁੱਖ ਦਿੱਤਾ ਮੈਂ ਤਾਂ ਕਹਿਣਾ ਕਿ ਪੀ ਤੂੰ ਹੈ ਸਲਾਹਣਾ। ਅਗਲਾ ਬਚਨ ਕਿਹਾ ਕਹਿੰਦੇ ਨੇ ਜੇ ਮੇਰੇ ਤਨ ਨੂੰ ਰੋਗ ਲੱਗ ਜਾਏ ਸਾਰਾ ਸਰੀਰ ਰੋਗੀ ਹੋ ਜਾਏ, ਇੱਥੋਂ ਤੱਕ ਰਾਹੂ ਤੇ ਕੇਤੂ ਦੋਨੋਂ ਗ੍ਰਹਿ ਜਿਹੜੇ ਨੇ ਇਹਨਾਂ ਦੀ ਚਾਲ ਮੇਰੇ ਬਿਲਕੁਲ ਉਲਟ ਹੋ ਜਾਏ ਤੇ ਮੇਰੇ ਤੇ ਤਸ਼ੱਦਦ ਕਰਨ ਵਾਲੇ ਜਿਹੜੇ ਰਾਜੇ ਨੇ ਉਹ ਮੇਰਾ ਖੂਨ ਪੀਣ ਵਾਸਤੇ ਮੇਰੇ ਬੂਹੇ ਅੱਗੇ ਖਲੋਤੇ ਹੋਣ ਤੇ ਚੜ੍ਹਦੀ ਕਲਾ ਤਾਂ ਹੈ ਇਹਨਾਂ ਦੁੱਖਾਂ ਡਾ ਕੇ ਘਰ ਸਰੀਰ ਰੋਗੀ ਹੋਵੇ, ਬਾਹਰ ਹਕੂਮਤ ਨਾ ਨਿਕਲਣ ਦੇ, ਪੁੱਤਰ ਧੀਆਂ ਵੀ ਨਫ਼ਰਤ ਕਰਨ ਕੇ ਤੂੰ ਕਿਉਂ ਰਾਜੇ ਤੋਂ ਬਾਗੀ ਹੈ। ਜੇ ਇਹਨਾਂ ਦੁੱਖ ਵੀ ਆ ਜਾਏ ਇੱਕ ਮੇਰ ਕਰੀ ਤੇਰੀ ਯਾਦ ਨਾ ਭੁੱਲੇ, ਬਸ ਇਹੀ ਚੜ੍ਹਦੀ ਕਲਾ ਹੈ, ਅੰਦਰ ਦੀ ਸ਼ਕਤੀ ਜੁੜੀ ਹੈ। ਸਾਹਿਬ ਨੇ ਬਚਨ ਕੀਤਾ ਜੇ ਦੇਖ ਹੈ ਦੁੱਖ ਲਾਈਏ ਪਾਪ ਗ੍ਰਹਿ ਦੋਏ ਰਾਂ ਰਤ ਪੀਣੇ ਰਾਜੇ ਸਿਰੇ ਉਪਰ ਰੱਖੀਏ ਏਵੇ ਜਾਪੈ ਭਾਓ ਮੇਰ ਕਰੀ ਪੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਹੋ। ਦੇਖ ਅੰਦਰ ਜੇ ਸਿਮਰਨ ਚੱਲਦਾ ਇਹ ਦਾਤ ਹੈ। ਮੈਂ ਤਿੰਨ ਕੁ ਉਦਾਹਰਨਾਂ ਅਰਜ਼ ਕਰਾਂ, ਚੜ੍ਹਦੀ ਕਲਾ ਦੇ ਵਿੱਚ ਦੋ ਗੁਣ ਬੜੇ ਵੱਡੇ ਨੇ। ਵੈਸੇ ਤਾਂ ਚੜ੍ਹਦੀ ਕਲਾ ਇੰਨਾ ਵੱਡਾ ਡੂੰਘਾ ਸ਼ਬਦ ਹੈ, ਮੈਂ ਨਾਮ ਇਸ ਕਰਕੇ ਘੱਟ ਵਰਤਿਆ ਕਿਉਂਕਿ ਇਹਦਾ ਜਦੋਂ ਵੀ ਜ਼ਿਕਰ ਆਉਣਾ ਜਦੋਂ ਜ਼ਿਕਰ ਆਉਣਾ ਉਦੋਂ ਅਕਸਰ ਨਾਲ ਨਾਮ ਦੀ ਗੱਲ ਚੱਲੇਗੀ। ਹੁਣ ਦੇਖੋ ਦੋ ਚੀਜ਼ਾਂ ਜਿਹਦੇ ਕੋਲ ਚੜ੍ਹਦੀ ਕਲਾ ਉਹ ਨਿਰਭੈ ਵੀ ਹੈ ਤੇ ਉਹ ਨਿਰਵੈਰ ਵੀ ਹੈ। ਦੇਖੋ ਚੜ੍ਹਦੀ ਕਲਾ ਵਾਲਾ ਨਿਰਭਉ ਵੀ ਹੁੰਦਾ ਤੇ ਉਹ ਨਿਰਵੈਰ ਵੀ ਹੁੰਦਾ, ਤੇ ਜਿਹਦੇ ਕੋਲ ਚੜ੍ਹਦੀ ਕਲਾ ਹੈ ਉਹਨੂੰ ਸਾਹਿਬ ਨੇ ਕਿਹਾ, ਕਹਿਣ ਲੱਗੇ ਉਹਦਾ ਅੰਦਰ ਕਦੀ ਵੀ ਡਿੱਗਦਾ ਨਹੀਂ। ਕਬੀਰ ਸਾਹਿਬ ਕੋਲ ਚੜ੍ਹਦੀ ਕਲਾ ਹੈ, ਦੇਖੋ ਕੀ ਚੜ੍ਹਦੀ ਕਲਾ ਨੇ, ਉਹ ਸ਼ਬਦ ਵਰਤਦੇ ਨੇ ਗੰਗ ਗੁਸਾਇਣ ਗੈਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ। ਅਗਲੀ ਤੋਕੀ ਕਹਿਣ ਲੱਗੇ ਮਨ ਨਾ ਡਿੱਗੇ ਇਹ ਵੀ ਚੜ੍ਹਦੀ ਕਲਾ, ਮਨ ਨਾ ਡਿੱਗੇ ਨਾਨਕ ਨਾਮ ਚੜ੍ਹਦੀ ਕਲਾ ਹੈ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ। ਕਹਿਣ ਲੱਗੇ ਕਿਉਂ ਝੱਲਿਆ, ਕਦੀ ਬੇੜੀਆਂ ਨਾਲ ਬੰਨਣਾ, ਕਦੀ ਤੂੰ ਮੈਨੂੰ ਸੰਗਲਾਂ ਨਾਲ ਬੰਨਣਾ, ਕਦੀ ਹਾਥੀਆਂ ਅੱਗੇ ਲਿਜਾਣਾ। ਮੇਰੀ ਇੱਕ ਗੱਲ ਚੇਤੇ ਰੱਖੀ, ਜਦੋਂ ਹਾਥੀ ਦੀ ਗੱਲ ਚੱਲਦੀ ਏ ਉੱਥੇ ਕਹਿੰਦੇ ਨੇ ਕਹੇ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਾਨਕੀ ਜਿੰਦ, ਕਹਿੰਦੇ ਨੇ ਮੈਂ ਇੱਥੇ ਸਰੀਰ ਚ ਰਹਿਣਾ ਵਾ, ਕਹਿੰਦੇ ਨੇ ਚੌਥੇ ਪਦ ਵਿੱਚ ਤੁਰੀਆਂ ਅਵਸਥਾ ਵਿੱਚ ਮੈਂ ਤੁਰਿਆ ਫਿਰਨਾ, ਛਦਾਈਆ ਤੂੰ ਕਿੱਥੋਂ ਲੱਭਣਾ ਸਰੀਰ ਵਿੱਚੋਂ, ਇਹਨੂੰ ਭਾਵੇਂ ਡੋਬ ਲੈ ਇਹਨੂੰ ਭਾਵੇਂ ਅੱਗ ਵੀ ਸਰ ਦੇ, ਚੇਤੇ ਰੱਖੀ ਮੈਂ ਚੜ੍ਹਦੀ ਕਲਾ ਵੀ ਜੀਣਾ ਹੁਣਾ। ਇਹ ਵੀ ਅੰਦਰ ਦੀ ਅਵਸਥਾ, ਕਹੇ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਾਨਕੀ ਜਿੰਦ। ਮੈਂ ਕਹਿੰਦਾ ਪੰਕਤੀ ਰੋਜ਼ ਪੜ੍ਹਨੀ ਆ ਗੁਰੂ ਕੇ ਸਿੱਖੋ, ਚੜ੍ਹਦੀ ਕਲਾ ਕਮਾਣੀ ਤੇ ਮਿਲਣੀ ਰੱਬ ਦੀ ਨਜ਼ਰ ਤੋਂ ਬਿਨਾਂ ਨਹੀਂ, ਕਿਉਂਕਿ ਖਿੰਨ ਵਿੱਚ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ। ਉੱਥੇ ਫਿਰ ਉਹਨਾਂ ਬਚਨ ਕੀਤਾ, ਕਹਿਣ ਲੱਗੇ ਗੰਗ ਗੁਸਾਇਣ ਗੈਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਚਿੱਤ ਰਹਿਓ ਸਮਾਏ। ਜੇ ਚਰਨ ਕਮਲਾਂ ਨਾਲ ਚਿੱਤ ਜੁੜਿਆ ਤਾਂ ਚੜ੍ਹਦੀ ਕਲਾ, ਉਸ ਤੋਂ ਬਿਨਾਂ ਚੜ੍ਹਦੀ ਕਲਾ ਨੀ, ਨਾਮ ਚੜ੍ਹਦੀ ਕਲਾ ਹੈ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਬਾਬੇ ਰਵਿਦਾਸ ਜੀ ਦਾ ਅਸੀਂ ਸ਼ਬਦ ਪੜ੍ਹਨੇ ਆ, ਭਾਵਾਂ ਅਸੀਂ ਪੜ੍ਹਨਾ ਬਹੁਤ ਸੌਖਾ ਹੋ ਵੀ ਉਹ ਸ਼ਬਦ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੇ ਠਾਉ, ਇਹ ਵੇ ਨਾਮ ਚੜ੍ਹਦੀ ਕਲਾ। ਸਾਹਿਬ ਕਹਿ ਰਹੇ ਨੇ ਕਿ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਡੋ ਨਹੀਂ ਤੇ ਠਾਉ, ਨਾ ਤਸਵੀਜ ਖਰਾਗ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਏ ਪਾਈ ਨਾਨਕ ਨਾਮ ਚੜ੍ਹਦੀ ਕਲਾ। ਕਹਿੰਦੇ ਨੇ ਹੁਣ ਉਹ ਅਵਸਥਾ ਮਿਲ ਗਈ ਏ, ਉਹਾਂ ਖੈਰ ਸਦਾ ਮੇਰੇ ਭਾਈ। ਕਹਿੰਦੇ ਨੇ ਉੱਥੇ ਹੈ ਹੀ ਭਲਾ, ਬੁਰਾ ਕੋਈ ਹੈ ਹੀ ਨਹੀਂ, ਬੁਰਾ ਹੈ ਹੀ ਕੁਛ ਨਹੀਂ, ਸਭ ਥਾਂ ਤੇ ਭਲਾ ਹੀ ਭਲਾ ਹੈ। ਸਾਹਿਬ ਕਿਰਪਾਲੂ ਜੀ ਕਬੀਰ ਜੀ ਕਹਿ ਰਹੇ ਨੇ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਰਵਿਦਾਸ ਜੀ ਕਹਿ ਰਹੇ ਨੇ ਬੇਗਮਪੁਰਾ ਸ਼ਹਿਰ ਕੋ ਨਾਉ ਮੇਰੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਜੋਤ ਤੋਂ ਪੁੱਛੋ। ਉਹ ਕਹਿੰਦੇ ਨੇ ਚੜ੍ਹਦੀ ਕਲਾ ਅਸਲ ਵਿੱਚ ਇਹ ਵੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ, ਪਰ ਜਿਨ੍ਹਾਂ ਧਿਆਇਆ ਨਾਮ ਉਹਨਾਂ ਨੂੰ ਚੜ੍ਹਦੀ ਕਲਾ ਮਿਲੀ। ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ, ਇਹ ਵੇ ਚੜ੍ਹਦੀ ਕਲਾ। ਕੀ ਇਹ ਚੜ੍ਹਦੀ ਕਲਾ? ਅੰਮ੍ਰਿਤ ਨਾਮ ਨਿਰਮੋਲਕ ਹੀਰਾ ਨਾਮ ਚੜ੍ਹਦੀ ਕਲਾ, ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਨਤਾਨੀ ਡਿਗੈ ਨਾ ਡੋਲੈ ਨਾਮ ਚੜ੍ਹਦੀ ਕਲਾ, ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ, ਇਹ ਵੀ ਚੜ੍ਹਦੀ ਕਲਾ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਫਿਰ ਜਿਨ੍ਹਾਂ ਲੋਕਾਂ ਦੀ ਸੁਰਤ ਬਲਵਾਨ ਹੋ ਜਾਂਦੀ ਏ। ਗੁਰੂ ਤੇਗ ਬਹਾਦਰ ਜੀ ਦੇ ਬਚਨ ਅਕਸਰ ਅਸੀਂ ਪੜ੍ਹਦੇ ਹਾਂ, ਬ੍ਰਹਮ ਗਿਆਨੀ ਚੜ੍ਹਦੀ ਕਲਾ ਵਿੱਚ ਹੁੰਦਾ ਜੀ, ਬ੍ਰਹਮ ਗਿਆਨੀ ਤੋਂ ਬਿਨਾਂ ਕੋਈ ਚੜ੍ਹਦੀ ਕਲਾ ਨਹੀਂ। ਸ਼ਬਦ ਅਸੀਂ ਜ਼ਰੂਰ ਵਰਤੀ ਜਾਵਾਂਗੇ, ਰੁਪਈਏ 10 ਗਵਾਚ ਦਿਨ, ਸਾਰੀ ਰਾਤ ਨੀਂਦ ਨਹੀਂ ਆਉਂਦੀ, ਸਾਰੀ ਦਿਨ ਗਾਉਂਦੇ ਰਹਿੰਦੇ ਹਾਂ ਚੜ੍ਹਦੀ ਕਲਾ ਚੜ੍ਹਦੀ ਕਲਾ, ਬਿਲਕੁਲ ਗੱਲ ਗਲਤ ਜੇ। ਬ੍ਰਹਮ ਗਿਆਨੀ ਤੋਂ ਬਿਨਾਂ ਚੜ੍ਹਦੀ ਕਲਾ ਨਹੀਂ। ਗੁਰੂ ਕੇ ਸਿੱਖੋ, ਅੱਗੇ ਮੈਂ ਅਰਜ਼ ਕਰਨੀ ਹੈ ਤਵਾਰੀਖ ਵਿੱਚੋਂ ਕਦੀ ਦੇਖਿਓ ਚੜ੍ਹਦੀ ਕਲਾ ਦੇ ਪੁੰਜ ਕੌਣ ਹੋਏ ਨੇ। ਗੁਰੂ ਤੇਗ ਬਹਾਦਰ ਜੀ ਨੇ ਚੜ੍ਹਦੀ ਕਲਾ ਦਾ ਇੱਕ ਸ਼ਬਦ ਕਿਹਾ, ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਤੇ ਉਹ ਅਰਜ਼ ਮੈਂ ਕਰਨੀ ਹੈ ਜਿਹੜੀ ਸਾਡੇ ਘਰਾਂ ਵਿੱਚ ਅੱਜ ਵਾਪਰਦੀ ਏ, ਅਸੀਂ ਇੱਕੋ ਦਮ ਬਾਣੀ ਛੱਡ ਕੇ ਭਾਜਨੇ, ਕੀ ਕਰੀਏ ਜੀ, ਦੁਨੀਆਂ ਨੀ ਟਿਕਣ ਦਿੰਦੀ, ਕਦੀ ਤੱਕਿਓ ਗੁਰੂਆਂ ਨੂੰ ਕਿਸੇ ਟਿਕਣ ਦਿੱਤਾ ਸੀ? ਪਰ ਚੜ੍ਹਦੀ ਕਲਾ ਸਵਾਲ ਹੀ ਨਹੀਂ ਪੈਦਾ ਹੁੰਦਾ, ਅੰਦਰੋਂ ਖਿੰਡ ਜਾਣ। ਸ਼ਬਦ ਵਰਤੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈ ਨੀ, ਜਾਂ ਕਹਿ ਕੰਚਨ ਮਾਟੀ ਮਾਨੈ। ਇਹ ਚੜ੍ਹਦੀ ਕਲਾ, ਹੁਣ ਕੰਚਨ ਮਾਟੀ ਕਿਹੜਾ ਮੰਨੇਗਾ? ਉਹ ਸਿੱਖੋ ਕਿਹੜਾ ਦੁੱਖ ਵਿੱਚ ਦੁੱਖ ਨੂੰ ਨੀ ਮੰਨੇਗਾ, ਕਿਹੜਾ ਸੁੱਖ ਨਾਲ ਪ੍ਰਭਾਵਿਤ ਨੀ ਹੋਵੇਗਾ? ਸਾਨੂੰ ਤਾਂ ਜੇ ਦੁੱਖ ਮਿਲ ਜਾਏ ਤੇ ਕੰਧਾਂ ਨੂੰ ਟੱਕਰਾਂ ਮਾਰ ਕੇ ਕੰਧਾਂ ਭਾਨੇ ਆ, ਜੇ ਸੁੱਖ ਮਿਲ ਜਾਏ ਤੇ ਭੰਗੜੇ ਪਾ ਕੇ ਜ਼ਮੀਨ ਪੱਟੀ ਜਾਂਦੇ ਆ, ਬਿਲਕੁਲ ਕੋਈ ਟਿਕਾ ਨੀ। ਜੇ ਰੱਬ ਇੱਕ ਐਸਾ ਹੈ, ਉਹਦੇ ਘਰ ਪਤਾ ਨੀ ਕਿੰਨੇ ਕੁ ਰੋਜ਼ ਪੈਦਾ ਹੁੰਦੇ ਨੇ, ਕਦੀ ਉਹਨੇ ਭੰਗੜੇ ਨੀ ਪਾਏ। ਇਹ ਚੌਰ ਸਾਹਿਬ ਕਹਿੰਦੇ ਹੁੰਦੇ ਸਨ, ਕਹਿੰਦੇ ਨੇ ਤੇਰਾ ਤੇ ਭਾਂਡਾ ਹੀ ਹੌਲਾ ਓਏ, ਕਹਿੰਦੇ ਨੇ ਪੁੱਤਰ ਹੋ ਜਾਏ ਤੇ ਸਾਰਾ ਦਿਨ ਤੂੰ ਜ਼ਮੀਨ ਪੱਟ ਸੁੱਟੇਗਾ, ਗਵਾਂਢੀਆਂ ਨੂੰ ਟਿਕਣ ਦਿੰਦਾ, ਅਜੇ ਜੰਮਿਆ ਕਰ ਲੇ ਤੇ ਲਲਕਾਰੇ ਮਾਰਨਾ, ਮੇਰਾ ਪੁੱਤਰ ਵੱਡਾ ਹੋ ਜਾਏ ਤੁਹਾਨੂੰ ਦੇਖਾਂਗਾ। ਕਹਿਣ ਲੱਗੇ ਜੇ ਰੱਬ ਨਾ ਕਰੇ ਕਿਤੇ ਕਾਕਾ ਚਲਾ ਜਾਏ ਤੇ ਟੱਕਰਾਂ ਮਾਰੇਗਾ ਉਹਨਾਂ ਗਵਾਂਢੀਆਂ ਦੀ ਕੰਧ ਨਾਲ। ਕਹਿਣ ਲੱਗੇ ਰੱਬ ਦੇ ਘਰ ਅਣਗਿਣਤ ਰੋਜ਼ ਜੰਮਦੇ ਨੇ, ਅਣਗਿਣਤ ਰੋਜ਼ ਮਰਦੇ ਨੇ, ਜੰਮਦਿਆਂ ਦੇ ਭੰਗੜੇ ਨੀ ਪਾਉਂਦਾ ਤੇ ਮਰਦਿਆਂ ਦੀਆਂ ਸਭਾ ਨੀ ਵਿਛਾਉਂਦਾ। ਇਹ ਚੜ੍ਹਦੀ ਕਲਾ। ਹਜ਼ੂਰ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਭੈ ਨੀ, ਜਾਂ ਕਹਿ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ, ਜਾਂ ਕਹਿ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਹ ਪਰਸੈ, ਨਾਹਿਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ, ਕੀ ਕਿਰਪਾ ਕੀਤੀ ਨਾਮ ਚੜ੍ਹਦੀ ਕਲਾ। ਗੁਰੂ ਨੇ ਕਿਰਪਾ ਕਰ ਦਿੱਤੀ, ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ, ਤੇ ਜਿਨ੍ਹਾਂ ਨੂੰ ਚੜ੍ਹਦੀ ਕਲਾ ਮਿਲ ਗਈ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ, ਜਿਵੇਂ ਪਾਣੀ ਵਿੱਚ ਪਾਣੀ ਲੀਨ ਹੋ ਗਿਆ। ਜਿਹੜੇ ਜਿਨ੍ਹਾਂ ਦੀ ਸੁਰਤ ਬਲਵਾਨ ਏ, ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਹੋ ਸਕਦਾ ਕਿਸੇ ਨੇ ਸਵਾਲ ਕੀਤਾ ਹੋਵੇ ਕਿ 93 ਸਾਲ ਦਾ ਗੁਰੂ ਇੰਨੇ ਬਜ਼ੁਰਗ ਕਿਵੇਂ ਇਸ ਅਵਸਥਾ ਵਿੱਚ ਆ ਕੇ ਕਿਵੇਂ ਅਗਵਾਈ ਕਰਨਗੇ? ਗੁਰੂ ਸਾਹਿਬ ਨੇ ਕਿਹਾ ਨਹੀਂ, ਸਿੱਖੀ ਸੁਰਤ ਬਲਵਾਨ ਦਾ ਨਾਮ ਹੈ, ਸਿੱਖੀ ਨੇਕੇ ਵੱਡੇ ਸਰੀਰ ਦਾ ਨਾਮ ਨਹੀਂ। ਮੈਂ ਬੇਨਤੀ ਕਰ ਰਿਹਾ ਸਾਹਿਬ, ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆ, ਜਿਨ੍ਹਾਂ ਦੀ ਸੁਰਤ ਬਲਵਾਨ ਹੈ ਉਹ ਸੱਚ ਜਾਣੋ ਬੁੱਢੇ ਹੋ ਕੇ ਵੀ ਚੜ੍ਹਦੀ ਕਲਾ ਵਿੱਚ ਨੇ, ਜਿਨ੍ਹਾਂ ਅੰਤਰ ਸੁਰਤ ਨੇ ਉਹਨਾਂ ਨੂੰ ਸਾਹਿਬ ਕਿਹਾ ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀ। ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵੇ, ਅੰਤਰ ਸਹਿਜ ਧਿਆਨ, ਉਹ ਸਦਾ ਆਨੰਦ ਵਿਵੇਕ ਰਹੇ, ਦੁੱਖ ਸਿੱਖ ਦੁੱਖ ਸੁੱਖ ਏਕ ਸਮਾਨ, ਇਹ ਵੇ ਚੜ੍ਹਦੀ ਕਲਾ। ਸਾਹਿਬ ਕਿਰਪਾਲੂ ਦੇ ਜੀਵਨ ਵੱਲ ਤੱਕੋ, ਚੜ੍ਹਦੀ ਕਲਾ ਵੀ ਜਿਹੜਾ ਉਹਨਾਂ ਜੀਵਨ ਜੀਆ, ਤੇ ਕੇਵਲ ਕਿਹਾ ਨਹੀਂ। ਆਓ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਤੋਂ ਸ਼ੁਰੂ ਕਰੀਏ। ਮੈਂ ਇਸ ਕਰਕੇ ਕਹਿ ਰਿਹਾ ਕਿ ਮਤ ਸਮਝੀਏ ਕਿ ਗੁਰੂ ਸਾਹਿਬ ਕਹਿ ਕੇ ਗਏ ਵੀ ਆ ਚੜ੍ਹਦੀ ਕਲਾ, ਸਿਧਾਂਤ ਲਿਖ ਦੇਣੇ, ਸਿਧਾਂਤ ਘੜ ਦੇਣੇ, ਕਿਤਾਬਾਂ ਲਿਖ ਦੇਣੀਆਂ, ਸਿਧਾਂਤ ਬੋਲ ਦੇਣੇ ਸਟੇਜ ਤੇ, ਇਹ ਬਿਲਕੁਲ ਸੌਖੇ ਜੇ, ਇਹਦੂ ਕਈ ਗੁਣਾ ਵੱਧ ਹੈ ਔਖਾ ਕੰਮ ਉਹਨਾਂ ਸਿਧਾਂਤਾਂ ਨੂੰ ਅਮਲੀ ਜਾਮਾ ਪਹਿਨਾ ਦੇਣਾ। ਬੇਨਤੀ ਕਰਾਂ, ਬਾਬੇ ਨਾਨਕ ਦੀ ਚੜ੍ਹਦੀ ਕਲਾ ਵਾਲਾ ਪੁੰਜ ਕਦੀ ਤੱਕੋ। ਘਰੋਂ ਤੁਰੇ ਨੇ, ਕਿਸੇ ਬੰਦੇ ਨੂੰ ਉਹਦੀ ਜ਼ਿੰਦਗੀ ਵਿੱਚ ਡੇਗਣਾ ਹੋਵੇ ਨਾ, ਉਹਦੇ ਬਾਰੇ ਗਲਤ ਪ੍ਰਚਾਰ ਸ਼ੁਰੂ ਕਰ ਦਿਓ, ਜੋ ਅਸੀਂ ਅੱਜ ਤੱਕਨੇ ਹਾਂ। ਕਿਸੇ ਬੰਦੇ ਨੂੰ ਮਾਨਸਿਕ ਪੱਧਰ ਤੇ ਥੱਲੇ ਸੱਟਣਾ ਹੋਵੇ, ਉਹਦੇ ਤੇ ਚਿੱਕੜ ਸੱਟਣਾ ਸ਼ੁਰੂ ਕਰ ਦਿਓ, ਉਹ ਬੰਦਾ ਇੰਨਾ ਕੁ ਪਰੇਸ਼ਾਨ ਹੋ ਜਾਏਗਾ, ਕਮਲਾ ਹੋ ਜਾਏਗਾ, ਉਹਨੂੰ ਸਮਝ ਨਹੀਂ ਪਏਗੀ ਮੈਂ ਕਰਾਂ ਕੀ। ਕਈ ਵਾਰੀ ਜਦੋਂ ਲੋਕ ਉਹਨੂੰ ਚਾਰ ਚੁਫੇਰਿਓ ਘੇਰਦੇ ਨੇ, ਵੱਡੇ ਵੱਡੇ ਬੰਦੇ ਆਪਣੇ ਨਿਸ਼ਾਨਿਆਂ ਤੋਂ ਥਿੜਕ ਜਾਂਦੇ ਨੇ। ਗੁਰੂ ਨਾਨਕ ਸਾਹਿਬ ਨੂੰ ਪੁੱਛੋ, ਤੁਰੇ ਨੇ, ਉਹਨਾਂ ਨੂੰ ਸਭ ਤੋਂ ਪਹਿਲਾਂ ਸ਼ਬਦ ਮਿਲਿਆ ਸੀ, ਕਹਿਣ ਲੱਗੇ ਕਿਹਦੀ ਗੱਲ ਕਰਦੇ ਹੋ, ਕੀਰਤਨ ਕਰਦਾ ਉਹ ਤੇ ਭੂਤਨਾ। ਜੇ ਆਮ ਬੰਦੇ ਨੂੰ ਕੋਈ ਕਹਿੰਦਾ, ਉਹਦਾ ਦੂਜੇ ਦਿਨ ਕੀਰਤਨ ਵਿੱਚ ਆਨੰਦ ਹੀ ਨਹੀਂ ਸੀ ਆਉਣਾ। ਵੀ ਲੋਕਾਂ ਮੈਨੂੰ ਇਹ ਕਿਹਾ, ਕਹਿਣ ਲੱਗੇ ਕਿਸੇ ਨੇ ਕਿਹਾ ਛੱਡੋ ਪਰਾ ਭੂਤਨਾ, ਕਿਹਦੀ ਗੱਲ ਪੈ ਕਰਦੇ ਹੋ, ਛੱਡੋ ਪਰਾਂ, ਉਹ ਬੇਤਾਲਾ ਹੈ, ਜ਼ਿੰਦਗੀ ਦੇ ਤਾਲ ਤੋਂ ਖੁੰਝ ਗਿਆ। ਤੀਜਿਆਂ ਨੇ ਕਿਹਾ ਵਿਚਾਰਾ ਕਮਲਾ ਬੰਦਾ, ਪਤਾ ਕੋਈ ਨਹੀਂ ਸੋ। ਹੁਣ ਤੱਕ ਉਹ ਚੜ੍ਹਦੀ ਕਲਾ ਕੀ ਹੈ, ਲੋਕਾਂ ਨੇ ਯਤਨ ਕੀਤਾ ਵੀ ਕੋਈ ਭੂਤ ਨਾ ਕਹਿ, ਕੋਈ ਬੇਤਾਲਾ ਕਹਿ, ਕੋਈ ਕੁਰਾਈਆ ਕਹਿ, ਕੋਈ ਸਦਾਈ ਕਹਿ, ਕੋਈ ਕਮਲਾ ਕਹਿ। ਉਹ ਕਹਿਣ ਲੱਗੇ ਜੋ ਮਰਜ਼ੀ ਕਹੀ ਜਾਓ, ਪਰ ਮੈਂ ਤੁਹਾਡੇ ਕਹਿਣ ਦੇ ਨਾਲ ਆਪਣੇ ਅੰਦਰ ਦੀ ਸੁਰਤ ਲਿਖੇ ਡੰਡੇ ਨੇ। ਬਸ ਇਹੀ ਹੈ ਚੜ੍ਹਦੀ ਕਲਾ। ਇੱਕ ਇੱਕ ਪਾਤਸ਼ਾਹੀ ਦੇ ਅਸੀਂ ਦਰਸ਼ਨ ਕਰਦੇ ਚਾਹੀਏ। ਪਹਿਲਾ ਬਚਨ ਕਹਿਣ ਲੱਗੇ, ਕੋਈ ਆਖ ਹੈ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖ ਹੈ ਆਦਮੀ, ਨਾਨਕ ਵਿਚਾਰਾ। ਤੇ ਅਗਲੀ ਤੁਕ ਸੀ ਨਾਮ ਚੜ੍ਹਦੀ ਕਲਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹਉ ਹਰ ਬਿਨ ਔਰ ਨਾ ਜਾਣਾ। ਕਹਿਣ ਲੱਗੇ ਤੋ ਦੀਵਾਨਾ ਜਾਣੀਏ, ਕਦੀ ਤੱਕੋ। ਕਹਿੰਦੇ ਨੇ ਦੀਵਾਨਾ ਅਸਲ ਵਿੱਚ ਉਹ ਵੇ, ਅਖੀਰ ਦੀ ਇੱਕ ਬਚਨ ਹੈ, ਜਾਂ ਸਾਹਿਬ ਧਰੇ ਪਿਆਰ, ਮੰਦਾ ਜਾਣੇ ਆਪ ਕੋ ਅਵਰ ਭਲਾ, ਸੰਸਾਰ ਤੇ ਚਿੱਤ ਵਿੱਚ ਆਇਆ। ਕਿੰਨਾ ਸ਼ਬਦ ਢੁਕਦਾ। ਚੜ੍ਹਦੀ ਕਲਾ ਹੈ ਕਿ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਸਰਬੱਤ ਦਾ ਭਲਾ ਹੈ ਕਿ ਕਹਿਣ ਲੱਗੇ ਤੋ ਦੀਵਾਨਾ ਜਾਣੀਏ, ਜਾਂ ਸਾਹਿਬ ਧਰੇ ਪਿਆਰ, ਮੰਦਾ ਜਾਣੇ ਆਪ ਕੋ ਅਵਰ ਭਲਾ, ਸੰਸਾਰ। ਕਹਿਣ ਲੱਗੇ ਚੜ੍ਹਦੀ ਕਲਾ ਨਾਮ ਕਰਕੇ ਮੈਂ ਨਾਮ ਵਿੱਚ ਦੀਵਾਨਾ ਵਾ, ਤੇ ਮੈਂ ਤੈਨੂੰ ਸਰਾਪ ਨਹੀਂ ਦੇਣਾ ਆ। ਰੱਬ ਮੇਰ ਕਰੇ ਮੈਨੂੰ ਬੇਤਾਲਾ ਕਹਿਣ ਵਾਲਿਆ ਤੇਰਾ ਵੀ ਭਲਾ ਹੋਵੇ। ਕਦੀ ਤੱਕਿਓ, ਇਹ ਵੇ ਚੜ੍ਹਦੀ ਕਲਾ ਤੇ ਸਰਬੱਤ ਦਾ ਭਲਾ। ਹੁਣ ਇਸ ਤੋਂ ਅੱਗੇ ਚੱਲੋ, ਅਸੀਂ ਕਹਾਂਗੇ ਆਮ ਸਿਧਾਂਤ ਕਹਿ ਲੈਣੇ। ਹੁਣ ਬੜਾ ਸਾਡੀ ਹਿੰਦੁਸਤਾਨ ਦੀ ਧਰਤੀ ਤੇ, ਤੁਹਾਡੇ ਇੱਥੇ ਵੀ ਬੜਾ ਕਿ ਇੱਕ ਹੁੰਦੇ ਨੇ ਚੌਂਕੇ ਦੇ ਪਹਿਲਵਾਨ, ਮੈਂ ਪੇਂਡੂ ਜਿਹਾ ਸ਼ਬਦ ਵਰਤਣ ਲੱਗਾ, ਇੱਕ ਹੁੰਦੇ ਨੇ ਪਿੰਡ ਦੇ ਪਹਿਲਵਾਨ, ਇੱਕ ਹੁੰਦੇ ਨੇ ਬਲਾਕ ਦੇ ਪਹਿਲਵਾਨ, ਇੱਕ ਹੁੰਦੇ ਨੇ ਡਿਸਟ੍ਰਿਕਟ ਦੇ ਪਹਿਲਵਾਨ, ਇੱਕ ਹੁੰਦੇ ਨੇ ਸਟੇਟ ਦੇ ਪਹਿਲਵਾਨ, ਇੱਕ ਹੁੰਦੇ ਨੇ ਨੈਸ਼ਨਲ ਪਹਿਲਵਾਨ, ਇੱਕ ਹੁੰਦੇ ਨੇ ਇੰਟਰਨੈਸ਼ਨਲ ਪਹਿਲਵਾਨ। ਧਿਆਨ ਦੇ ਆ ਜੇ, ਜਿਹੜੇ ਅਸੀਂ ਤੱਕਦੇ ਹਾਂ ਨਾ, ਇੰਟਰਨੈਸ਼ਨਲ ਪਹਿਲਵਾਨ ਤਾਂ ਹੁੰਦੇ ਨੇ ਵੀ ਜਿਹੜੇ ਸਾਰੇ ਸੰਸਾਰ ਵਿੱਚ ਜਿਨ੍ਹਾਂ ਦਾ ਨਾਂ ਹੋਵੇ, ਮੈਂ ਖਿੰਨ ਵੈਸੇ ਵਿੱਚੋਂ ਨਿਕਲਿਆ, ਉਹਨਾਂ ਦੇ ਨਾਲ ਕੋਈ ਵੀ ਟੱਕਰ ਲਾਇਓ, ਕਿਤੇ ਵੀ ਦੇਸ਼ ਵਿੱਚ ਕੋਈ ਸੱਦੇ ਜਾਂਦੇ ਨੇ। ਨੈਸ਼ਨਲ ਹੁੰਦੇ ਨੇ ਆਪਣੇ ਮੁਲਕ ਤੱਕ ਸੀਮਤ, ਸਟੇਟ ਵਾਲੇ ਆਪਣੀ ਕੇਵਲ ਜਿਹੜੀ ਉਹਨਾਂ ਦੀ ਸਟੇਟ ਹੈ ਜਾਂ ਉਹਨਾਂ ਦੀ ਰਿਆਸਤ ਹੈ ਉਥੋਂ ਤੱਕ ਸੀਮਤ ਨੇ। ਡਿਸਟ੍ਰਿਕਟ ਵਾਲੇ ਉਦੋਂ ਥੱਲੇ, ਬਲਾਕ ਵਾਲੇ ਉਦੋਂ ਥੱਲੇ, ਪਿੰਡ ਵਾਲੇ ਉਦੋਂ ਥੱਲੇ, ਤੇ ਚੌਂਕੇ ਦੇ ਪਹਿਲਵਾਨ ਹੁੰਦੇ ਨੇ ਜਿਹੜੇ ਬਾਹਰੋਂ ਖਾਂ ਆਉਣ ਤੇ ਮਾਂ ਬਾਪ ਦੇ ਸਿਰ ਤੇ ਜੁੱਤੀ ਚੁੱਕੀ ਰੱਖਣ, ਉਹ ਹੁੰਦੇ ਨੇ ਚੌਂਕੇ ਦੇ ਪਹਿਲਵਾਨ। ਹੁਣ ਕਦੀ ਤੱਕਿਓ, ਅੱਜ ਕੱਲ੍ਹ ਚੌਂਕੇ ਦੇ ਪਹਿਲਵਾਨ ਗੁਰੂ ਬੜੇ ਨਿਕਲੇ ਜੇ, ਖਿਮਾ ਕਰਿਓ, ਉਹ ਆਪਣੇ ਘਰ ਵਿੱਚ ਹੀ ਬੈਠੇ ਗੁਰੂ ਬਣੇ ਬੈਠੇ ਨੇ। 1008/420 ਹਕੀਕਤ ਹੈ ਜੇ, ਉਹ ਗੁਰੂ ਕੇ ਸਿੱਖੋ। ਕੱਲਾ ਇਹ ਨਹੀਂ ਕਿਹਾ ਕਿ ਉੱਥੇ ਖਲੋ ਕੇ ਰੱਬ ਦੇ ਗੀਤ ਗਾਏ, ਚੜ੍ਹਦੀ ਕਲਾ ਦੇ ਪੁੰਜ ਨੂੰ ਦੇਖੋ। ਸਭ ਤੋਂ ਪਹਿਲਾਂ ਉਹਨੇ ਵਹੀ ਵਿੱਚ ਬਾਹਰ ਨਿਕਲ ਕੇ ਕਿਹਾ, ਉਹ ਲੋਕੋ ਜਿਨ੍ਹਾਂ ਪਿੱਛੇ ਤੁਸੀਂ ਲਗੇ ਫਿਰਦੇ ਹੋ, ਨਾ ਕੋ ਹਿੰਦੂ ਨਾ ਮੁਸਲਮਾਨ, ਇਹ ਸਾਰੇ ਪਖੰਡੀ ਜੇ। ਕੀ ਇਹ ਚੜ੍ਹਦੀ ਕਲਾ ਨੇ? ਮੈਂ ਟਿਊਕ ਮਾਤਰ ਬਾਣੀ ਵਿੱਚ ਅਰਜ਼ ਕਰਨੀ। ਹੁਣ ਉੱਥੇ ਜਦੋਂ ਤੱਕਨੇ ਆ ਹਜ਼ੂਰ ਦੇ ਸਾਹਮਣੇ, ਇੱਕ ਬੜੀ ਵੱਡੀ ਰਸਮ ਹੈ ਹਿੰਦੂ ਧਰਮ ਦੀ, ਜਦੋਂ ਨੰਨੂ ਦੀ ਰਸਮ ਕਰਨੀ, ਦਵਿਜ ਜਿਹਨੂੰ ਕਿਹਾ ਜਾਂਦਾ। ਵੈਸੇ ਦਵਿਜ ਦਾ ਅਰਥ ਵੀ ਹੁੰਦਾ ਜਿਹਦਾ ਦੂਜਾ ਜਨਮ ਹੋਵੇ। ਹੁਣ ਉਹਨਾਂ ਦੇ ਸਾਹਮਣੇ ਏਡੀ ਵੱਡੀ ਰਸਮ, ਜੇ ਚੜ੍ਹਦੀ ਕਲਾ ਕਿਸੇ ਨਾਮ ਵਿੱਚੋਂ ਤੱਕਣੀ ਏ, ਆਪਾਂ ਤੱਕਨੇ ਆ ਸਾਡੇ ਘਰਾਂ ਵਿੱਚ ਧੱਕੇ ਨਾਲ, ਧੱਕੇ ਨਾਲ, ਖਾਸ ਕਰਕੇ ਮਾਈਆਂ ਬੀਬੀਆਂ। ਪੇਂਡੂ ਤਬਕਾ ਸਾਡਾ ਟਿਕਣ ਨਹੀਂ ਦਿੰਦਾ, ਛੱਡ ਪਰਾਂ ਤੁਸੀਂ ਗੱਲ ਕਰਦੇ ਹੋ ਗੁਰਮਤ ਦੀ, ਤੁਹਾਡਾ ਬਾਪੂ ਵੀ ਇਸ ਤਰ੍ਹਾਂ ਕਰਦਾ ਸੀ, ਤੇਰਾ ਬਾਪੂ ਦਾ ਬਾਪੂ ਵੀ ਇਸ ਤਰ੍ਹਾਂ ਕਰਦਾ ਸੀ। ਜੇ ਮੂਰਖ ਤਾਂ ਹੀ ਕਈ ਜਨਮਾਂ ਦੀ ਪ੍ਰਾਣੀ ਹੋਵੇ, ਇਹਦਾ ਮਤਲਬ ਇਹ ਨਹੀਂ ਸਾਰਾ ਟੋਲਾ ਮੂਰਖਾਂ ਦਾ ਹੀ ਪੈਦਾ ਹੁੰਦਾ ਰਹੇ। ਮੇਰੀ ਬੇਨਤੀ ਸਰਵਣ ਕਰਿਓ, ਹੁਣ ਏਡੀ ਵੱਡੀ ਗੱਲ ਅੱਜ ਤੀਕਰਾਂ ਕਿਸੇ ਨੇ ਪੰਡਿਤ ਦੀ ਗੱਲ ਬਿਲਕੁਲ ਨਹੀਂ ਮੋੜੀ, ਤੇ ਨਾਮ ਚੜ੍ਹਦੀ ਕਲਾ ਵਾਲਾ ਖਲੋ ਕੇ ਕਹਿੰਦਾ ਨਹੀਂ, ਚੌਕੜ ਮੋਲਿਆਂ ਨਾ ਆਇਆ, ਚਾਰ ਕੌਡੀਆਂ ਦਾ ਧਾਗਾ ਲਿਆਂਦੀ, ਇਹਦੇ ਨਾਲ ਮੈਂ ਧਰਮੀ ਬਣ ਜਾਗਾ। ਚੌਕੜ ਮੁੱਲ ਅਨਾਇਆ ਬਹਿ ਚੌਂਕਾ ਪਾਇਆ, ਸਿੱਖਾ ਕੰਨ ਚੜਾਈਆ, ਗੁਰ ਬ੍ਰਾਹਮਣ ਥੀਆ, ਉਹ ਮੂਵਾਂ ਉਹ ਝੜ ਪਿਆ ਵੇ ਤੱਗਾ ਗਿਆ। ਇਹ ਚੜ੍ਹਦੀ ਕਲਾ ਹੈ, ਪਰ ਨਾਮ ਵਿੱਚੋਂ ਪੈਦਾ ਹੋਈ ਏ। ਕਦੀ ਤੱਕੋ, ਉਸ ਤੋਂ ਅੱਗੇ ਸਾਹਮਣੇ ਆ ਗਿਆ ਹਜ਼ੂਰ ਦੇ ਜੋਗੀ, ਕਹਿਣ ਲੱਗੇ ਜੋਗ ਨਾ ਖਿੰਤਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਆ, ਜੋਗ ਨਾ ਮੁੰਦੀ ਮੂੰਡ ਮੰਡਾਇਆ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੈ ਸਰਬੱਤ ਦਾ ਭਲਾ, ਏਕ ਦ੍ਰਿਸ਼ਟ ਕਰ ਸਮਸਰ ਜਾਣੈ ਜੋਗੀ ਕਹੀ ਹੈ। ਸੋਈ ਇਹ ਵੇ ਚੜ੍ਹਦੀ ਕਲਾ। ਹਜ਼ੂਰ ਦੇ ਸਾਹਮਣੇ ਆਏ ਨੇ ਕਾਜ਼ੀ, ਹਜ਼ੂਰ ਨੇ ਉੱਥੇ ਵੀ ਸ਼ਬਦ ਵਰਤੇ, ਕਹਿਣ ਲੱਗੇ ਕਿ ਕਾਜ਼ੀ ਕ੍ਰਿਸ਼ਨਾ ਹੋਵਾ, ਅੰਦਰੋਂ ਕਾਲਾ ਹੋ ਗਿਆ, ਚੜ੍ਹਦੀ ਕਲਾ ਹੈ। ਆਪਾਂ ਕਹਾਂਗੇ ਆਪਣੇ ਘਰ ਸਾਰੀ ਗੱਲ ਕਰ ਲੈਂਦੇ ਨੇ। ਹੁਣ ਇੱਥੇ ਆਪਾਂ, ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਸੀ, ਇੱਥੇ ਬੜਕਾਂ ਮਾਰਨੀਆਂ ਕੁਝ ਹੋਰ ਚੀਜ਼ ਏ। ਉਸੇ ਥਾਂ ਤੇ ਜਾ ਕੇ ਵੇਲੇ ਦਾ ਸੱਚ ਬੋਲੇ। ਬਾਬਾ ਇਹ ਨਹੀਂ ਸੀ ਕਿ ਬਾਬਰ ਨੇ ਹਮਲਾ ਐਮਨਾਬਾਦ ਕੀਤਾ ਤੇ ਉਹ ਤਲਵੰਡੀ ਕਹਿੰਦਾ ਰਹੇ ਕਿ ਬਾਬਰ ਜਾਬਰ ਬਾਬਰ ਜਾਬਰ। ਉਹਨੇ ਕਿਹਾ ਬਿਲਕੁਲ ਨਹੀਂ, ਜਿੱਥੇ ਹਮਲਾ ਹੁੰਦਾ ਪਿਆ ਉੱਥੇ ਜਾ ਕੇ ਕਹਾਂਗਾ ਮੈਂ ਅੱਗੇ ਪ੍ਰਕਰਨ ਅਰਜ਼ ਕਰਨਾ। ਅਸੀਂ ਇਸ ਗੱਲ ਨੂੰ ਸਮਝਦੇ ਕਿਉਂ ਨਹੀਂ? ਆਪਾਂ ਇੱਕ ਦੂਜੇ ਨੂੰ ਥੱਲੇ ਲਾਉਣ ਲਈ ਮੈਂ ਬੜਾ ਵੱਡਾ ਸਿੱਖ ਹਾਂ, ਇਹ ਤਾਂ ਬਿਲਕੁਲ ਗਦਾਰ, ਇਹ ਤਾਂ ਕਾਇਰ ਬੁੱਝ ਦੇ ਲੈ। ਮੈਂ ਅਰਜ਼ ਕਰਾਂ, ਦੇਖੋ ਕਦੀ ਬਾਬੇ ਦੇ ਸਿਧਾਂਤ ਨੂੰ, ਉਹ ਮੰਦਰ ਵਿੱਚ ਗਏ ਉਹਨਾਂ ਨੂੰ ਜਨੇਊ ਪਾਉਣ ਆਏ, ਚੜ੍ਹਦੀ ਕਲਾ ਦੇ ਪੁੰਜ ਨੇ ਕਿਹਾ ਨਹੀਂ ਅੱਧੀ ਕੌਡੀਆਂ ਦਾ ਜੰਜੂ ਇਹ ਧਰਮ ਨਹੀਂ। ਹੁਣ ਮੱਕੇ ਦੀ ਧਰਤੀ ਤੇ ਖਲੋਤੇ ਨੇ, ਉੱਥੇ ਇੱਕੋ ਗੱਲ ਪੈਦਾ ਹੋਈ ਹੈ, ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਸਾਡੇ ਵਰਗਾ ਸਮਾਂ ਤਾੜ ਕੇ ਕਹਿੰਦਾ ਤੁਸੀਂ ਚੰਗੇ ਹੋ ਮੈਨੂੰ ਸਰੋਪਾ ਦਿਓ, ਤੁਸੀਂ ਸਭ ਕੁਝ ਚੰਗੇ ਹੋ। ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸੰਗ ਵਰਤਾਇਆ ਲੱਖ ਨਾ ਸਕੇ, ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ, ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਇਹ ਚੜ੍ਹਦੀ ਕਲਾ ਤੋਂ ਬਿਨਾਂ ਗੱਲ ਨਹੀਂ ਕਹੀ ਜਾ ਸਕਦੀ। ਕਦੀ ਤੱਕਿਓ, ਮੈਂ ਜਿਸ ਢੰਗ ਨਾਲ ਅਰਜ਼ ਕਰਨੀ ਚਾਹੁੰਦ, ਗੁਰੂ ਨਾਨਕ ਸਾਹਿਬ ਨੇ ਕਿਹਾ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਉਹਨਾਂ ਕਿਹਾ ਕੀ ਗੱਲ ਕਹੀ? ਕਹਿਣ ਲੱਗੇ ਫਿਰ ਸੁਣ ਲਓ, ਹਿੰਦੂ ਮੁਸਲਮਾਨ ਦੋਨੋਂ ਡਰ ਗਏ ਅੰਦਰ, ਲੈ ਨਾ ਟੋਈ। ਇਹ ਚੜ੍ਹਦੀ ਕਲਾ ਹੈ, ਕੇਵਲ ਕਾਜ਼ੀ ਨੂੰ ਨਹੀਂ, ਕੇਵਲ ਪੰਡਿਤ ਨੂੰ ਨਹੀਂ, ਕੇਵਲ ਮੁੱਲਾਂ ਨੂੰ ਨਹੀਂ। ਜਦੋਂ ਸਾਹਮਣੇ ਤੱਕਨੇ ਆ ਕਿ ਉਸ ਧਰਤੀ ਤੇ ਜ਼ੁਲਮ ਪਿਆ ਹੁੰਦਾ ਹੈ, ਇੱਕ ਵਿਦਵਾਨ ਕਹਿੰਦਾ ਉਸ ਵੇਲੇ ਦੇ ਸਾਹਿਤ ਨੂੰ ਪੜ੍ਹੋ, ਕਿਉਂਕਿ ਅੱਜ ਵੀ ਉਹ ਰਚਨਾਵਾਂ ਮਿਲਦੀਆਂ ਨੇ। ਉਸ ਵੇਲੇ ਦੇ ਜਿੰਨੇ ਵੀ ਸਾਹਿਤਕਾਰ ਨੇ ਨਾ, ਉਹਨਾਂ ਤਕਰੀਬਨ ਰਾਜਿਆਂ ਦੀਆਂ ਕੂੜੀਆਂ ਸਿਫਤਾਂ ਕੀਤੀਆਂ। ਕਿਸੇ ਨੇ ਦਲੀਸ਼ਰੋ ਵਾ ਈਸ਼ਰੋ ਲਿਖਿਆ, ਕਿਸੇ ਨੇ ਪ੍ਰਜਾਪਤ ਲਿਖਿਆ ਹੈ, ਰਾਜੇ ਜੈ ਸਿੰਘ ਵਰਗੇ ਬੇਵਕੂਫ ਲੋਕਾਂ ਦੀ ਸਿਫਤਾਂ ਬੜੀਆਂ ਕੀਤੀਆਂ ਗਈਆਂ ਉਸ ਵੇਲੇ ਦੀਆਂ ਘਟਨਾਵਾਂ ਨੇ। ਉਹ ਲਿਖਦਾ ਹਿੰਦੂ ਵਿਦਵਾਨ, ਉਹ ਸਾਹਿਤ ਪੱਖ ਤੋਂ ਲੈਂਦਾ ਨਾ, ਉਹ ਕਹਿੰਦਾ ਕੇਵਲ ਇੱਕ ਬਾਬੇ ਨਾਨਕ ਦੀ ਬਾਣੀ ਹੈ ਜਿਹਦੇ ਵਿੱਚੋਂ ਚੜ੍ਹਦੀ ਕਲਾ ਦੀਆਂ ਚਿਣਗਾਂ ਫੁੱਟਦੀਆਂ ਨੇ, ਜਿਹੜਾ ਸਾਹਮਣੇ ਸਭ ਤੋਂ ਪਹਿਲਾਂ ਹਿੰਦੁਸਤਾਨ ਸ਼ਬਦ ਵਰਤਦਾ ਬਾਣੀ ਵਿੱਚ, ਤੇ ਦੂਜੀ ਗੱਲ ਬਾਦਸ਼ਾਹ ਦੇ ਸਾਹਮਣੇ ਖਲੋ ਕੇ ਕਹਿੰਦਾ ਤੂੰ ਪਾਪ ਦੀ ਜੰਜ ਦਾ ਲਾੜਾ ਹੈ, ਇੱਥੋਂ ਦੀਆਂ ਬੱਚੀਆਂ ਨੂੰ ਜੋਰੀ ਤੂੰ ਦਾਨ ਵਿੱਚ ਮੰਗਣਾ ਹੈ। ਕਿਹੜਾ ਕਹੇਗਾ ਚੜ੍ਹਦੀ ਕਲਾ ਦੀ? ਇੱਥੋਂ ਤਾਂ ਗੱਲ ਹਜ਼ੂਰ ਨੇ ਉੱਤੇ ਸ਼ਬਦ ਕਹਿ ਸਨ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ, ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਕਹਿਣ ਲੱਗੇ ਦੇ ਵਿੱਚ ਇੱਕ ਤੋਕ ਕਹੀ ਸੀ, ਰਤਨ ਵਿਗਾੜ ਵਗੋਏ ਕੁੱਤੀ, ਇਹ ਸ਼ਬਦ ਕਹਿ ਦੇਣਾ ਤੇਰੇ ਸਿਪਾਹੀ ਕੁੱਤਿਆਂ ਦੀ ਤਰ੍ਹਾਂ ਲੋਕਾਂ ਨੂੰ ਕਾੜਦੇ ਪੈਣੇ, ਤੇ ਕਹਿ ਵੀ ਅਮਨਾਬਾਦ ਵਿੱਚ ਗੁਰਮੁਖ ਇਹ ਨਾਨਕ ਨਾਮ ਚੜ੍ਹਦੀ ਕਲਾ ਹੈ। ਚੜ੍ਹਦੀ ਕਲਾ ਵਾਲਾ ਕਹੇਗਾ ਜਦੋਂ ਤੱਕਿਆ ਕਾਜੀ ਮੁੱਲਾਂ ਤੁਰੇ ਫਿਰਦੇ ਨੇ, ਕਹਿਣ ਲੱਗੇ ਲਾ ਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾ ਲੋ। ਕਹਿਣ ਲੱਗੇ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ, ਚਾਰ ਚਫੇਰੇ ਬਾਬਰ ਦਾ ਬੋਲ ਬਾਲਾ ਹੈ, ਉੱਥੇ ਉਹਨੇ ਗੀਤ ਗਾਏ ਸਨ ਕਿ ਖੂਨ ਕੇ ਸੋਹਲੇ ਗਾਵੀਆਂ ਨਾਨਕ ਰਤ ਕਾ ਕੁੰਗੂ ਪਾਏ ਵੇ ਲਾ ਲੋ। ਦੇਖੋ ਇਹ ਚੜ੍ਹਦੀ ਕਲਾ ਉਸ ਮੈਦਾਨ ਵਿੱਚ ਖਲੋ ਕੇ ਬਾਦਸ਼ਾਹ ਦੇ ਸਾਹਮਣੇ ਕਹਿ ਦੇਣਾ ਕਿ ਇਹ ਨਾਮ ਵਿੱਚੋਂ ਨਿਕਲੀ ਕੋਈ ਚੜ੍ਹਦੀ ਕਲਾ ਨਹੀਂ। ਟਿਊਕ ਮਾਤਰ ਅੱਗੇ ਚੱਲੋ, ਵੈਸੇ ਤੇ ਇਸ ਵਿਸ਼ੇ ਤੇ ਮਹੀਨਾ ਦੋ ਚਾਹੀਦਾ ਸੀ, ਕੱਲਾ ਚੜ੍ਹਦੀ ਕਲਾ। ਗੁਰੂ ਅੰਗਦ ਸਾਹਿਬ ਦਾ ਸਮਾਂ ਆਇਆ, ਬਾਬੇ ਨੇ ਬਿਲਕੁਲ ਪਰਿਵਾਰ ਦੀ ਪਰਵਾਹ ਨਹੀਂ ਕੀਤੀ, ਸਾਰਿਆਂ ਕਿਹਾ ਕਿ ਦੇਖੋ ਜੀ ਤੁਹਾਡੇ ਦੋ ਪੁੱਤਰ ਬੜੇ ਸਿਆਣੇ ਨੇ। ਉਹ ਕਹਿਣ ਲੱਗੇ ਬਿਲਕੁਲ ਸਿਆਣੇ ਹੋਣ, ਪਰ ਤਖ਼ਤ ਜਿਹੜਾ ਉਹ ਗੁਰੂ ਅੰਗਦ ਸਾਹਿਬ ਭਾਈ ਲੈਣੇ ਨੂੰ ਮਿਲੇਗਾ। ਕਿ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਨਹੀਂ ਕਿ ਜੋਤ ਸਮਾਣੀ ਜੋਤ ਮੈਂ ਆਪ ਆਪੇ ਸੇਤੀ ਮੇ ਕਿਉਂ, ਸਿੱਖਾਂ ਪੁੱਤਰਾਂ ਕੋ ਕਹਿ ਸਭ ਉਮਤ ਵੇਖੋ ਜੇ ਕਿਉਂ, ਜਾਂ ਸੁਧੋਸ਼ ਤਾਂ ਲੈਣਾ ਟਿਕਿਉਣ। ਕਿੰਨੀ ਚੜ੍ਹਦੀ ਕਲਾ ਅੰਦਰ ਦੀ, ਜਿਉਂਦੇ ਜੀ ਕਹਿਣ ਲੱਗੇ ਲੈਣਿਆ ਅੱਜ ਤੂੰ ਤਖ਼ਤ ਤੇ ਬੈਠ ਮੈਂ ਤੈਨੂੰ ਮੱਥਾ ਟੇਕਣਾ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ। ਥੀਮ ਦੇ ਲੋਕਾਂ ਨੇ ਰੋਕਿਆ ਨੀ ਹੋਣਾ, ਬਹੁਤ ਕੁਛ ਕਿਹਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਕਹਿੰਦਾ ਉਹਨਾਂ ਨੂੰ ਬਾਹਰ ਦੇ ਲੋਕਾਂ ਬੇਤਾਲ ਕਿਹਾ, ਪੂਤਨਾ ਕਿਹਾ, ਸਦਾਈ ਕਿਹਾ, ਆਪਣੇ ਘਰ ਦੇ ਜੀਆਂ ਨੇ ਬਹੁਤ ਕੁਛ ਕਿਹਾ। ਉੱਥੇ ਬਾਦਸ਼ਾਹ ਦੀ ਹਕੂਮਤ ਨੇ ਕੈਦ ਕੀਤਾ, ਉੱਥੇ ਬਾਹਮਣਾ ਕਾਜ਼ੀਆਂ ਨੇ ਬਹੁਤ ਤੋਹਮਤਾਂ ਲਾਈਆਂ, ਇੰਨਿਆਂ ਨੂੰ ਚੀਰ ਕੇ ਵੀ ਸੱਚ ਦਾ ਹੋਕਾ ਦੇਈ ਜਾਣਾ, ਇਵੇਂ ਨਾਮ ਚੜ੍ਹਦੀ ਕਲਾ ਅੰਦਰ ਨੂੰ ਖਿੰਡਣ ਨਹੀਂ ਦਿੱਤਾ। ਗੁਰੂ ਅੰਗਦ ਸਾਹਿਬ ਤਖ਼ਤ ਤੇ ਬੈਠੇ ਨੇ, ਕਈ ਵਾਰੀ ਢਿੰਦੀ ਕਲਾ ਦਾ ਕਾਰਨ ਹੁੰਦਾ ਪੇਟ ਦਾ ਸਾਧਨ, ਜਿੱਦਣ ਰੋਜੀ ਚਲੀ ਜਾਏ ਉਦਣ ਬੰਦੇ ਅਸੂਲ ਛੱਡਣੇ ਸ਼ੁਰੂ ਕਰ ਦਿੰਦੇ ਨੇ। ਪਰ ਧੰਨ ਗੁਰੂ ਅੰਗਦ ਸਾਹਿਬ ਦੀ ਚੜ੍ਹਦੀ ਕਲਾ ਤੱਕੋ, ਉਹ ਕਹਿਣ ਲੱਗੇ ਚਿੰਤਾ ਨਾ ਕਰ, ਸਾਈਂ ਦਾ ਚਿੰਤਨ ਕਰਿਆ ਕਰ, ਚਿੰਤਾ ਕਰੇਗਾ ਤੇ ਢਿੰਦੀ ਕਲਾ ਆਵੇਗੀ, ਤੇ ਚਿੰਤਨ ਕਰੇਗਾ ਤੇ ਚੜ੍ਹਦੀ ਕਲਾ ਹੋਵੇਗੀ, ਕਿਉਂਕਿ ਨਾਮ ਚੜ੍ਹਦੀ ਕਲਾ ਦਿੰਦਾ। ਹਜ਼ੂਰ ਨੇ ਸ਼ਬਦ ਵਰਤੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੇ, ਜਲ ਮੈਂ ਜੰਤ ਉਪਾਇਨ, ਤਿੰਨਾ ਵੀ ਰੋਜੀ ਦੇ। ਕਦੀ ਤੱਕੋ ਉਹਨਾਂ ਦੇ ਸਾਹਮਣੇ ਜੇ ਅਸੀਂ ਤੱਕਦੇ ਹਾਂ ਕਿ ਹਮਾਯੂ ਹਾਰ ਕੇ ਆਉਂਦਾ ਪਿਆ ਕਨੌਜ ਦੀ ਧਰਤੀ ਤੋਂ, ਸ਼ੇਰ ਸ਼ਾਹ ਸੂਰੀ ਤੋਂ। ਕਵੀ ਸੰਤੋਖ ਸਿੰਘ ਨੇ ਉੱਥੇ ਇੱਕ ਸ਼ਬਦ ਕਿਹਾ, ਹਜ਼ੂਰ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਇੱਕੋ ਦਮ ਮਲਕੜੇ ਜਾ ਉਹਨੇ ਆਪਣੀ ਤਲਵਾਰ ਦੇ ਮੁੱਠੇ ਤੇ ਹੱਥ ਰੱਖਿਆ ਤੇ ਗੁਰੂ ਅੰਗਦ ਸਾਹਿਬ ਉੱਠ ਕੇ ਖੜੇ ਹੋ ਗਏ। ਇਹ ਨਹੀਂ ਕਿਹਾ ਵੀ ਤੂੰ ਜੀ ਆਇਆ, ਕਹਿਣ ਲੱਗੇ ਕਾਇਰ ਭਇਓ ਭਾਜ ਕਰ ਆਵਾ। ਉਹ ਬੁੱਝ ਦਿਲ ਬੰਦਿਆਂ, ਤੂੰ ਉੱਥੇ ਤਾਂ ਬੁੱਝ ਦਿਲ ਬਣ ਕੇ ਕਾਇਰ ਬਣ ਕੇ ਭੱਜ ਕੇ ਆਇਆ। ਕਹਿਣ ਲੱਗੇ ਹਮਕੋ ਚਾਹ ਸੂਰਤਾ ਦਿਖਰਾਵਾ, ਸਾਡੇ ਫਕੀਰਾਂ ਤੇ ਤਲਵਾਰਾਂ ਕੱਢ ਕੇ ਸੂਰਮਤਾ ਹੀ ਦਿਖਾਣਾ, ਤੇਰੀ ਤਲਵਾਰ ਕਿੱਥੇ ਖੁੰਡੀ ਹੋ ਗਈ। ਉਹ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਜੇ ਮਾਂ ਦੇ ਜਾਇਆ ਹੈ, ਮਾਂ ਦੀ ਕੁੱਖ ਨੂੰ ਮਾਣਿਆ, ਜੇ ਪਿਤਾ ਦੇ ਘਰ ਵਿੱਚੋਂ ਤੈਨੂੰ ਅਣਖ ਮਿਲੀਏ ਤੇ ਫਕੀਰਾਂ ਤੇ ਤਲਵਾਰ ਨਾ ਚੁੱਕ ਚੱਲ ਜਾ ਸ਼ੇਰ ਸ਼ਾਹ ਸੂਰੀ ਦਾ ਮੁਕਾਬਲਾ ਕਰ। ਕੌਣ ਹੈ ਜੀ ਇਹ ਸ਼ਬਦ ਕਹੇਗਾ, ਇਹ ਨਾਮ ਵਿੱਚੋਂ ਨਿਕਲੀ ਕੋਈ ਚੜ੍ਹਦੀ ਕਲਾ ਨੇ ਕਹਿ। ਮੈਂ ਟਿਊਕ ਮਾਤਰ ਚੱਲਾਂ, ਗੁਰੂ ਅਮਰਦਾਸ ਦਾ ਸਮਾਂ ਹੈ, ਕਦੀ ਚੜ੍ਹਦੀ ਕਲਾ ਤੱਕੋ। ਹਿੰਦੁਸਤਾਨ ਦਾ ਬਾਦਸ਼ਾਹ ਮਿਲਣ ਆ ਰਿਹਾ ਤੇ ਨਾਮ ਦੇ ਵਿੱਚ ਰੱਤੇ ਕੋਈ ਚੜ੍ਹਦੀ ਕਲਾ, ਅੰਦਰ ਇਕਾਗਰਤਾ ਇੰਨੀ, ਟਿਕਾ ਇੰਨਾ ਦੱਸਿਆ ਗਿਆ। ਅਕਬਰ ਆਇਆ, ਕਹਿਣ ਲੱਗੇ ਆਇਆ ਜੀ ਸਦਕੇ, ਪਰ ਉਹਨੂੰ ਇੱਕ ਗੱਲ ਕਹਿ ਦਿਓ, ਸੰਗਤ ਵਿੱਚ ਬਹਿਣ ਤੋਂ ਪਹਿਲਾਂ ਪੰਗਤ ਵਿੱਚ ਲੰਗਰ ਛਕਿਆ। ਇਹ ਚੜ੍ਹਦੀ ਕਲਾ ਇਕਾਗਰਤਾ ਨਹੀਂ, ਉਹ ਤੁਰਿਆ ਹੁੰਦਾ। ਮਹਿਮਾ ਪ੍ਰਕਾਸ਼ ਦਾ ਕਰਤਾ ਕਹਿੰਦਾ ਅਕਬਰ ਉਤਰਿਆ ਤੇ ਉਹਦੇ ਅਹਿਲਕਾਰਾਂ ਨੇ ਲਾਲ ਰੰਗ ਦਾ ਕਲੀਨ ਗਲੀਚੇ ਵਿਛਾਣੇ ਸ਼ੁਰੂ ਕੀਤੇ ਤੇ ਅਕਬਰ ਨੇ ਉਤਰਦਿਆਂ ਸਾਰ ਗਲੀਚਾ ਵਲੇਟ ਕੇ ਕਿਹਾ, ਮੈਂ ਫਕੀਰਾਂ ਦੇ, ਦਰਵੇਸ਼ਾਂ ਦੇ, ਗੁਰੂਆਂ ਦੇ ਦਰ ਤੇ ਆਇਆ ਵਾਂ, ਇੱਥੇ ਗਲੀਚੇ ਨਹੀਂ, ਇੱਥੇ ਜੁੱਤੀ ਲਾ ਕੇ ਜਾਣਾ ਚਾਹੀਦਾ ਹੈ। ਗੁਰੂ ਕੇ ਸਿੱਖੋ ਆਇਆ, ਉਹਨੇ ਲੰਗਰ ਵਿੱਚ ਪ੍ਰਸ਼ਾਦ ਛਕਿਆ, ਪਰ ਜਗੀਰ ਲਾਣ ਲੱਗਾ। ਜੇ ਅੰਦਰ ਢਹਿੰਦੀ ਕਲਾ ਵਿੱਚ ਹੁੰਦਾ ਤੇ ਜ਼ਰੂਰ ਜਗੀਰ ਲੈਂਦੇ। ਚੜ੍ਹਦੀ ਕਲਾ ਵਾਲੇ ਨੇ ਕਿਹਾ, ਬਾਦਸ਼ਾਹ ਤੇਰੇ ਰੁਪਈਏ ਕੱਲ ਨੂੰ ਮੁੱਕ ਜਾਣੇ ਨੇ, ਨਾਲੇ ਲੰਗਰ ਤਾਂ ਸੰਗਤ ਦੀ ਸੇਵਾ ਨਾਲ ਚੱਲਦਾ, ਬਾਦਸ਼ਾਹ ਦੀ ਡੋਨੇਸ਼ਨ ਨਾਲ ਨਹੀਂ। ਤੱਕਿਓ ਇਹ ਚੜ੍ਹਦੀ ਕਲਾ ਹੈ ਕਿ ਇਹ ਚੜ੍ਹਦੀ ਕਲਾ ਨੇ ਕਿੰਨਾ ਭਾਰਾ ਭਾਂਡਾ ਭਰਿਆ। ਤਖ਼ਤ ਤੇ ਬੈਠਿਆ ਪੂਰੇ ਜ਼ੋਰ ਨਾਲ ਲੱਤ ਮਾਰੀ ਆ ਕੇ ਬਾਬੇ ਦਾਤੂ ਨੇ ਤੇ ਚੜ੍ਹਦੀ ਕਲਾ ਦੇ ਪੁੰਜ ਨੇ ਚਰਨ ਪਕੜ ਕੇ ਕਿਹਾ, ਅੰਦਰ ਨਹੀਂ ਖਿੰਡਣ ਦਿੱਤਾ। ਮੈਂ ਬੇਨਤੀ ਕਰ ਰਿਹਾ, ਅੰਦਰ ਦੀ ਨਿਰਭੈਤਾ, ਅੰਦਰ ਦੀ ਇਕਾਗਰਤਾ, ਅੰਦਰ ਦੀ ਖਿਮਾ, ਅੰਦਰ ਦੀ ਅਡੋਲਤਾ, ਅੰਦਰ ਦੀ ਚਿਤੰਤਾ, ਅੰਦਰ ਦਾ ਨਾਮ ਰਸ ਨਾ ਟੁੱਟੇ, ਬਸ ਇਹੀ ਚੜ੍ਹਦੀ ਕਲਾ। ਲੱਤ ਮਾਰੀ, ਸਿੰਘਾਸਨ ਤੋਂ ਥੱਲੇ ਲਾਇਆ, ਚਰਨ ਪਕੜ ਕੇ ਕਹਿਣ ਲੱਗੇ, ਬਜ਼ੁਰਗ ਹੋ ਗਿਆ ਵਾ, ਬੁੱਢਾ ਹੋ ਗਿਆ, ਲੱਕੜ ਵਰਗੇ ਹੱਡ ਨੇ, ਗੁਰੂ ਕੇ ਪੁੱਤਰ ਤੁਹਾਡੇ ਦਰ ਤੇ ਗਾਗਰਾਂ ਢੋ ਕੇ ਦਾਤਾਂ ਮਿਲੀਆਂ ਨੇ, ਮੈਨੂੰ ਬਖਸ਼ਦੀ, ਮੈਨੂੰ ਵਜਣੀ ਚਾਹੀਦੀ ਸੀ ਲੱਤ, ਕਿਉਂਕਿ ਤੁਸੀਂ ਆਇਓ, ਮੈਂ ਜੀ ਆਇਆ ਨੀ ਕਹਿਣ ਗਿਆ। ਉਹਨੇ ਕਿਹਾ ਵੀ ਸ਼ਾਮ ਤੱਕ ਗੋਇੰਦਵਾਲ ਛੱਡ ਦਿਓ। ਹੱਥ ਜੋੜ ਕੇ ਕਹਿਣ ਲੱਗੇ, ਤੁਸੀਂ ਖੁਸ਼ ਰਿਹਾ ਜੇ, ਮੈਂ ਕੱਲ ਤੱਕ ਗੋਇੰਦਵਾਲ ਨਹੀਂ ਦਿਸਾਂਗਾ। ਛੱਡ ਕੇ ਚਲੇ ਗਏ, ਜੇ ਹੌਲਾ ਭਾਂਡਾ ਕਿਉਂਦਾ ਸਰਾਪ ਨਾ ਦਿੰਦਾ। ਨਹੀਂ ਗੁਰੂ ਕੇ ਸਿੱਖੋ, ਇਹ ਨਾਮ ਵਿੱਚੋਂ ਨਿਕਲੀ ਕੋਈ ਸਹਿਨਸ਼ੀਲਤਾ ਸੀ, ਨਾਮ ਵਿੱਚੋਂ ਨਿਕਲੀ ਕੋਈ ਚੜ੍ਹਦੀ ਕਲਾ ਹੈ। ਉਸ ਤੋਂ ਅੱਗੇ ਗੁਰੂ ਰਾਮਦਾਸ ਆਉਂਦੇ ਨੇ, ਆਪ ਚਵਰ ਤਖ਼ਤ ਦੇ ਮਾਲਕ ਬਣਦੇ ਨੇ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ, ਜੇ ਲਾਹੌਰ ਤੋਂ ਆਏ ਹੋਏ ਬਜ਼ੁਰਗ ਬਾਬੇ ਅਮਰਦਾਸ ਨੂੰ ਇਹ ਕਹਿੰਦੇ ਨੇ ਕਿ ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤ ਕੇ ਮਰੇ ਸਦਨ ਕੋ ਤਿਆਗਾ ਸੂਰਜ ਪ੍ਰਕਾਸ਼, ਘਰ ਸੁਸਾਰ ਬਸਿਓ ਨਿਰਭਾਗਾ, ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ, ਕਿਨੂੰ ਜਵਾਈ ਬਣਾ ਕੇ ਟੋਕਰੀਆਂ ਚਕਾਈਆਂ ਜੇ। ਤੇ ਚੜ੍ਹਦੀ ਕਲਾ ਦੇ ਪੁੰਜ ਨੇ ਚਰਨ ਪਕੜ ਕੇ ਕਿਹਾ, ਮੇਰੇ ਦਾਤਾ ਜੀ, ਇਹਨਾਂ ਦੀ ਅੱਖ ਨੀ ਵੇਖ ਸਕਦੀ ਜਿਸ ਤਰ੍ਹਾਂ ਮੈਂ ਵੇਖ ਸਕਣਾ, ਅਗਿਆਨੀ ਨੇ ਸਮਝ ਕੋਈ ਨੀ, ਬਖਸ਼ ਦਿਆਂ ਜੇ। ਤੇ ਧੰਨ ਗੁਰੂ ਅਮਰਦਾਸ ਕਹਿਣ ਲੱਗੇ, ਜੇ ਇਹ ਬੰਸ ਜਨਮ ਨੇ ਧਾਰੈ, ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਪੈਦਾ ਨਾ ਹੁੰਦਾ ਤੁਹਾਡਾ ਨਾਂ ਕਿਨੇ ਲੈਣਾ ਸੀ। ਧੰਨ ਗੁਰੂ ਰਾਮਦਾਸ ਜੀ, ਚੜ੍ਹਦੀ ਕਲਾ ਤੱਕੋ, ਹੁਣ ਗੁਰ ਚੌਥੀ ਪੀੜ੍ਹੀ ਟਿਕਿਆ, ਕਿਆ ਇਹਨਾਂ ਹੱਥ ਵਿਚਾਰੇ ਪਹਿਲੇ ਫਿਟਕੇ ਸਨ, ਦੂਜੇ ਨੇ ਕੂੜਿਆਰੇ ਕੀਤੇ, ਤੀਜੇ ਨੇ ਵੀ ਕਹਿ ਦਿੱਤਾ ਇਹਨਾਂ ਨੂੰ ਕੋਈ ਢੋਈ ਨੀ, ਚੌਥੀ ਇਹ ਕੋਲ ਆਏ। ਆਉਂਦਿਆਂ ਸਾਰ ਚੌਥੇ ਨੂੰ ਪੁੱਛਿਆ, ਦਾੜਾ ਕਿਉਂ ਵੱਡਾ ਕੀਤਾ ਜੇ? ਤੇ ਕਹਿਣ ਲੱਗੇ, ਆਪ ਜੈਸੇ ਮਹਾਂਪੁਰਸ਼ਾਂ ਦੀ ਸੇਵਾ ਕਰ ਲਈ। ਤੇ ਉਹਨੇ ਦੇਖਿਆ ਅੰਦਰ ਦਾ ਟਿਕਾ ਤੇ ਕਹਿਣ ਲੱਗੇ, ਜੈਸਾ ਸੁਣਿਆ ਤੈਸਾ ਪੇਖਿਆ। ਇਹ ਸੀ ਅੰਦਰ ਦੀ ਚੜ੍ਹਦੀ ਕਲਾ। ਸਾਹਿਬ ਗੁਰੂ ਰਾਮਦਾਸ ਤੋਂ ਬਾਅਦ ਗੁਰੂ ਅਰਜਨ ਦੇਵ ਆਉਂਦੇ ਨੇ। ਕਦੀ ਤੱਕੋ, ਮੈਂ ਸੋਚਣਾ ਵਾਂ, ਅਸੀਂ ਗ੍ਰਿਸ਼ਤੀਆਂ ਸਵੇਰੇ ਵੀ ਅਰਜ਼ ਕਰਕੇ ਆਇਆ ਵਾਂ, ਕਿਉਂਕਿ ਮਨ ਬੜੀ ਛੇਤੀ ਡਿੱਗ ਪੈਂਦੇ ਨੇ, ਸੁਰਤ ਬਲਵਾਨ ਨੇ, ਅੰਦਰ ਨਾਮ ਨਹੀਂ ਚੱਲਦਾ ਪਿਆ, ਅੰਦਰ ਬਾਣੀ ਨਹੀਂ ਟਿਕਦੀ ਪਈ। ਸਿਧਾਂਤ ਜ਼ਰੂਰ ਮੈਂ ਵਿਆਖਿਆ ਕਰੀ ਜਾ ਰਿਹਾ, ਅੱਜ ਗੁਰੂ ਅਰਜਨ ਦੇਵ ਸਭ ਤੋਂ ਛੋਟੇ ਨੇ, ਕੱਲ ਸ਼ਹੀਦੀ ਪੁਰਬ ਮਨਾਇਆ, ਮੈਂ ਕਿੰਨਾ ਪਿਤਾ ਦੇ ਭੋਗ ਹੋਵੇ ਪੈਂਦਾ। ਸਵੇਰੇ ਅਰਜ਼ ਕੀਤੀ ਏ, ਉੱਠ ਕੇ ਪੱਗ ਵੱਡਾ ਭਰਾ ਹੱਥੋਂ ਖੋਹ ਲਵੇ। ਉਸ ਵੇਲੇ ਨਿਮਰਤਾ ਧਾਰ ਕੇ ਕਹਿਣਾ ਕਿ ਉੱਚਾ ਨਾ ਬੋਲਿਓ ਪੱਗ, ਭਾਵੇਂ ਤੁਸੀਂ ਬੰਨੋ ਇਹ ਵੀ ਚੜ੍ਹਦੀ ਕਲਾ। ਕਦੀ ਤੱਕੋ ਹਾਂ, ਅੱਜ ਹਰਿਮੰਦਰ ਸਾਹਿਬ ਦੀ ਸੇਵਾ ਕਰਨ ਲੱਗੇ ਨੇ, ਲੰਗਰ ਦੀ ਨਾਕਾਬੰਦੀ ਕਰ ਦਿੱਤੀ ਗਈ ਏ, ਚਾਰ ਚੁਫੇਰੇ ਲੰਗਰ ਜਿਹੜਾ ਹੈ ਮਸਤਾਨੇ ਹੋ ਗਏ। ਤੇ ਲਿਖਦੇ ਨੇ ਵਿਦਵਾਨ ਕਿ ਬਈਆਂ ਰੋਟੀਆਂ ਕੱਢ ਕੇ ਗੁਰੂ ਅਰਜੁਨ ਦੇਵ ਆਪ ਛਕਦੇ ਨੇ, ਮਾਤ ਗੰਗਾ ਛਕਦੇ ਨੇ। ਭਾਈ ਗੁਰਦਾਸ ਵਰਗਾ ਮਹਾਂਪੁਰਸ਼ ਆ ਕੇ ਕਹਿੰਦਾ ਮੇਰੇ ਵਰਗਾ ਕੋਈ ਖੌਲਾ ਭਾਂਡਾ ਹੁੰਦਾ? ਜਿੰਨੇ ਸਿੱਖ ਸਨ ਕਹਿੰਦਾ ਆਓ ਅੱਜ ਪਿਰਫੀਏ ਦਾ ਸਿਰ ਲਾ ਕੇ ਆਈਏ। ਬਿਲਕੁਲ ਨਹੀਂ, ਉਹ ਸਿੱਖੋ ਚੜ੍ਹਦੀ ਕਲਾ ਕੀ ਹੈ, ਚੜ੍ਹਦੀ ਕਲਾ ਸਿੱਖ ਦਾ ਸ਼ਿਖਰ ਹੈ। ਕਹਿਣ ਲੱਗੇ ਅੱਜ ਭਾਈ ਗੁਰਦਾਸ ਆਏ, ਆ ਕੇ ਪੁੱਛਿਆ ਬੀਬੀ ਭਾਨੀ ਨੂੰ ਪੁੱਛਿਆ, ਭੈਣੇ ਇਸ ਘਰ ਤਾਂ ਰਸ ਅੰਮ੍ਰਿਤ ਖੀਰ ਘਿਆਲੀ, ਨਿੱਤ ਰਸੋਈ ਤੇਰੀ ਹੈ, ਘਿਓ ਮੈਦਾ ਖਾਣ, ਇਹ ਕੀ ਭਾਣੇ ਵਾਪਰੇ? ਕਹਿਣ ਲੱਗੇ ਲੰਗਰ ਮਸਤਾਨੇ ਕਰਾ ਦਿੱਤੇ ਪਿਰਤੀਏ ਨੇ। ਗੁਰੂ ਅਰਜੁਨ ਦੇਵ ਨੂੰ ਪੁੱਛਿਆ, ਕਹਿਣ ਲੱਗੇ ਭਾਈ ਗੁਰਦਾਸ ਨੂੰ ਖਮੋਸ਼ ਪੁੱਛਿਆ ਕਿਉਂ? ਕਹਿਣ ਲੱਗੇ ਬੜਾ ਆਨੰਦ ਬਣਿਆ, ਰੁੱਖੋ ਭੋਜਨ ਭੂਮ ਸੈਨ, ਇਹ ਵੀ ਚੜ੍ਹਦੀ ਕਲਾ। ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੂਖ ਬਿਹਾਤ, ਇਹ ਵੇ ਚੜ੍ਹਦੀ ਕਲਾ। ਧਨੀ ਵਿਖੂਣਾ ਪਾਟ ਪਟੰਬਰ ਭਾਹੇ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈ ਸਹਿ ਨਾਲੇ। ਟਕੋ ਲੰਗਰ ਮਸਤਾਨੇ ਤਾਂ ਚੜ੍ਹਦੀ ਕਲਾ। ਜੇ ਤੱਕਨੇ ਆ ਕਿ ਰੱਬ ਨੇ ਪੁੱਤਰ ਦਿੱਤਾ ਹੈ, ਤੇ ਸਵੇਰੇ ਅਰਜ਼ ਕੀਤੀ ਤਿੰਨ ਵਾਰੀ ਖੂਨੀ ਵਾਰ ਸੱਕੇ ਭਰਾ ਨੇ ਕਰਾਏ, ਤੇ ਬਾਣੀ ਵੀ ਮੰਨਦੀ ਪਈ ਏ, ਕਹਿੰਦੇ ਨੇ ਉਸ ਵੇਲੇ ਵੀ ਇੱਕ ਸ਼ਬਦ ਨਹੀਂ ਕਿਹਾ ਕਿ ਤੇਰਾ ਬੁਰਾ ਹੋ ਜਾਏ, ਕਿਉਂਕਿ ਚੜ੍ਹਦੀ ਕਲਾ ਵਾਲੇ ਦੇ ਹਿਰਦੇ ਵਿੱਚੋਂ ਨਿਕਲਦਾ ਹੀ ਭਲਾ ਹੈ, ਉਹ ਬੁਰਾ ਨਹੀਂ। ਸਾਹਿਬ ਗੁਰੂ ਅਰਜੁਨ ਦੇਵ ਸ਼ਹੀਦ ਹੁੰਦੇ ਨੇ, ਏਦੋ ਵੱਡੀ ਚੜ੍ਹਦੀ ਕਲਾ ਕੀ ਏ? ਗੁਰੂ ਕੇ ਸਿੱਖੋ ਤਵੀ ਤੇ ਬੈਠ ਕੇ ਕਹਿਣਾ ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨੰਗ ਨਾਨਕ ਮੰਗੈ। ਏਦੋ ਵੱਡੀ ਚੜ੍ਹਦੀ ਕਲਾ ਕੀ ਹੋਵੇਗੀ ਕਿ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਪਰਨਾਮ ਵਿੱਚੋਂ। ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ ਨੇ, ਅੱਜ ਚੜ੍ਹਦੀ ਕਲਾ ਅੰਦਰੋਂ ਫਿਰ ਪ੍ਰਗਟ ਹੁੰਦੀ ਪਈ ਏ। ਦੋ ਤਲਵਾਰਾਂ ਬੰਨੀਆਂ ਨੇ ਤੇ ਨਾਲ ਸ਼ਬਦ ਕਿਹਾ, ਕਹਿਣ ਲੱਗੇ ਇੱਕ ਧੋਲੇ ਮੀਰਨ ਕੀ ਮੀਰੀ, ਦੂਸਰ ਲੇ ਪੀਰਨ ਕੀ ਪੀਰੀ, ਇਹ ਚੜ੍ਹਦੀ ਕਲਾ ਹੈ। ਅੱਜ ਇੱਕ ਪਾਸੇ ਹਿੰਦੁਸਤਾਨ ਦੇ ਬਾਦਸ਼ਾਹ ਦਾ ਤਖ਼ਤ ਹੈ ਤੇ ਦੂਜੇ ਪਾਸੇ ਅਕਾਲ ਦਾ ਤਖ਼ਤ ਹੈ, ਇਹ ਚੜ੍ਹਦੀ ਕਲਾ ਹੈ। ਤੇ ਮੈਂ ਕਹਿੰਦਾ ਕਦੀ ਤੱਕੋ ਸਬਰ ਦਾ ਪਿਆਲਾ ਕਿੰਨਾ ਵੱਡਾ ਹੋਵੇਗਾ। ਆਪਾਂ ਦੁਨਿਆਵੀ ਤੌਰ ਤੇ ਸੋਚੀਏ ਕਿ ਬੱਚੀ ਦਾ ਰੱਖਿਆ ਹੋਵੇ ਵਿਆਹ, ਬੇਨਤੀ ਮੇਰੀ ਸਰਵਣ ਕਰਿਓ, ਆਪਣੀ ਧੀ ਦਾ ਰੱਖਿਆ ਹੋਵੇ ਵਿਆਹ, ਸਵੇਰੇ ਆਉਣੀ ਏ ਬਰਾਤ, ਤੇ ਹੋਇਆ ਕੀ ਏ ਕਿ ਬਰਾਤ ਆਉਣ ਤੋਂ ਪਹਿਲਾਂ ਪਹਿਲਾਂ ਸਾਡੇ ਘਰ ਚ ਆ ਕੇ ਦੁਸ਼ਮਣ ਹਮਲਾ ਕਰਦਾ, ਆਮ ਬੰਦਾ ਤੇ ਥਿੜਕ ਜਾਂਦਾ ਹੈ। ਕੀ ਇਹ ਚੜ੍ਹਦੀ ਕਲਾ ਨਹੀਂ ਕਿ ਬੱਚੀ ਦੀ ਜੰਝ ਆਉਣੀ ਏ ਤੇ ਦੁਸ਼ਮਣ ਆ ਕੇ ਹਮਲਾ ਪਿਆ ਕਰਦਾ ਹੈ? ਕਹਿਣ ਲੱਗੇ ਪਰਿਵਾਰ ਨੂੰ ਚਬਾੜ ਜਾਓ, ਪਹਿਲਾਂ ਅਸੀਂ ਦੁਸ਼ਮਣ ਦਾ ਮੂੰਹ ਪਵਾ ਕੇ ਆਉਂਦੇ ਹਾਂ। ਇਹ ਸੀ ਨਾਮ ਵਿੱਚੋਂ ਨਿਕਲੀ ਚੜ੍ਹਦੀ ਕਲਾ, ਪਹਿਲੀ ਜੰਗ ਜਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ, ਹੈਰਾਨਗੀ ਦੀ ਗੱਲ, ਉਸ ਜੰਗ ਵਿੱਚ 13 ਸਿੱਖ ਸ਼ਹੀਦ ਹੋਏ ਨੇ। ਜਿਸ ਭੱਟ ਮਥੁਰਾ ਨੇ ਕਿਹਾ ਸੀ ਕਿ ਦੁਨੀਆਂ ਦੇ ਲੋਕੋ ਤਤ ਵਿਚਾਰ ਯੈ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ, ਗਰ ਬਣਾਇਓ ਨਾ ਉਤੇ ਸ਼ਹਾਦਤ ਦਾ ਜਾਮ ਪੀਤਾ। ਉਹ ਸ਼ਹੀਦ ਸਨ। ਸਾਹਿਬ ਕਿਰਪਾਲੂ ਦੀ ਚੜ੍ਹਦੀ ਕਲਾ ਤੱਕੋ ਚਾਰੇ ਜੰਗਾਂ ਜਿੱਤੀਆਂ ਨੇ, ਰਹਿਮਤਾਂ ਦੇ ਖਜ਼ਾਨੇ। ਉਹਨਾਂ ਤੋਂ ਬਾਅਦ ਮੈਂ ਟਿਊਕ ਮਾਤਰ ਚੱਲਿਆ, ਗੁਰੂ ਹਰਿ ਸਾਹਿਬ ਆਏ ਨੇ। ਕੀ ਅੰਦਰ ਨੂੰ ਜਰ ਲੈਣਾ ਚੜ੍ਹਦੀ ਕਲਾ ਨੇ? 2200 ਘੋੜ ਸਵਾਰ ਨਾਲ ਨੇ ਪਰ ਇੱਕ ਵੀ ਜੰਗ ਨਹੀਂ ਕੀਤਾ। ਕੀ ਇਹ ਚੜ੍ਹਦੀ ਕਲਾ ਨਹੀਂ ਕਿ ਗੁਰੂ ਦੇ ਹੁਕਮ ਨੂੰ ਮੰਨਣਾ ਕਿ ਬੇਟਾ ਸੰਭਲ ਕੇ ਚੱਲਿਓ ਕਿ ਕਿਤੇ ਫੁੱਲ ਨਾ ਟੁੱਟ ਜਾਣ ਨਿਰਦੋਸ਼, ਤੇ ਸਾਰੀ ਜ਼ਿੰਦਗੀ ਉਸ ਜਾਮੇ ਨੂੰ ਸੰਕੋਚ ਕੇ ਰੱਖਣਾ, ਤੇ ਗੁਰੂ ਦਾ ਬਚਨ ਮੰਨਣ ਵਾਲੀ ਇਹਦੂ ਚੜ੍ਹਦੀ ਕਲਾ ਕੀ ਹੋਵੇਗੀ? ਇਸ ਤੋਂ ਅੱਗੇ ਜਿਹੜੀ ਬੇਨਤੀ ਹੈ, ਕੀਰਤਪੁਰ ਸਾਹਿਬ ਦੀ ਧਰਤੀ ਤੇ ਨੇ ਦਵਾਖਾਨਾ ਉਹਨਾਂ ਬਣਾਇਆ। ਅੱਜ ਦਾਰਾ ਸ਼ਿਕੋ ਨੂੰ ਇੱਕ ਰੋਗ ਹੋਇਆ, ਕੁਝ ਕਹਿੰਦੇ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਗਿਆ, ਪਰ ਅੱਜ ਰੋਗ ਹੋਇਆ ਤੇ ਕੇਵਲ ਤਾਂ ਕੇਵਲ ਦਵਾਈ ਗੁਰੂ ਹਰਿ ਸਾਹਿਬ ਦੇ ਘਰੋਂ ਮਿਲਣੀ ਏ। ਸ਼ਾਹਜਹਾਂ ਨੇ ਆਪਣਾ ਦੀਵਾਨ ਭੇਜਿਆ ਤੇ ਨਾਲ ਕਿਹਾ ਇਹਨਾਂ ਦੇ ਦਾਦੇ ਨਾਲ ਅਸੀਂ ਚਾਰ ਜੰਗਾਂ ਲੜੀਆਂ ਨੇ, ਹੋ ਸਕਦਾ ਪਤਾ ਨਹੀਂ ਇਹ ਦੇਣ ਕੇ ਨਾ। ਜਦੋਂ ਦੀਵਾਨ ਆਇਆ ਸਰਬੱਤ ਦਾ ਭਲਾ ਮੰਗਣ ਵਾਲੀ ਚੜ੍ਹਦੀ ਕਲਾ, ਉਹ ਕਹਿਣ ਲੱਗੇ ਘਬਰਾ ਨਾ, ਇੱਕ ਫੁੱਲ ਦੇ ਨਾਲ ਇੱਕ ਹੱਥ ਨਾਲ ਫੁੱਲ ਤੋੜੀ ਦਾ ਹੈ, ਦੂਜੇ ਹੱਥ ਨਾਲ ਫੁੱਲ ਭੇਟ ਕਰੀਦਾ, ਫੁੱਲ ਤੋੜਨ ਵਾਲੇ ਹੱਥ ਨੂੰ ਵੀ ਸੁਗੰਧੀ ਦਿੰਦਾ ਹੈ ਤੇ ਭੇਟ ਕਰਨ ਵਾਲੇ ਨੂੰ ਵੀ ਸੁਗੰਧੀ ਦਿੰਦਾ ਹੈ। ਹੱਥ ਦੋਨੋਂ ਨੇ। ਇੱਕ ਅਸੀਂ ਕੁਹਾੜੇ ਦੇ ਨਾਲ ਚੰਦਨ ਕੱਟਨੇ ਆ ਤੇ ਚੰਦਨ ਕੱਟਣ ਵਾਲੇ ਕੁਹਾੜੇ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ। ਕਹਿਣ ਲੱਗੇ ਸਾਡੇ ਘਰ ਇਹੋ ਜਿਹਾ ਵੈਰ ਨਹੀਂ ਕਿ ਅੰਦਰ ਗੰਢ ਬੰਨ ਲੈਣੀ, ਜੇ ਸ਼ਰਨ ਆਇਓ ਤੇ ਦਾਰਾ ਸ਼ਿਕੋ ਦਾ ਇਲਾਜ ਜ਼ਰੂਰ ਹੋਵੇਗਾ। ਇੱਥੋਂ ਦਵਾਈ ਗਈ, ਦਾਰਾ ਸ਼ਿਕੋ ਬਚਿਆ। ਹਜ਼ੂਰ ਕਿਰਪਾਲੂ ਦੀ ਚੜ੍ਹਦੀ ਕਲਾ ਜੇ ਗਏ ਨੇ, ਰਾਮ ਰਾਏ ਨੂੰ ਭੇਜਿਆ ਤੇ ਨਾਲ ਇੱਕ ਗੱਲ ਕਹੀਏ, ਬੇਟਾ ਆਪਣੇ ਸਿਰ ਦੀ ਪਰਵਾਹ ਨਾ ਕਰੀ, ਪਰ ਗੁਰੂ ਨਾਨਕ ਦੀ ਬਾਣੀ ਨੂੰ ਆਂਚ ਨਾ ਆਵੇ। ਚੜ੍ਹਦੀ ਕਲਾ ਨਹੀਂ ਕਿ ਪੁੱਤਰ ਨੇ ਇੱਕ ਤੁੱਕ ਬਦਲੀ ਏ ਤੇ ਨਾਲ ਕਹਿ ਦਿੱਤਾ, ਅੱਜ ਤੋਂ ਬਾਅਦ ਮੇਰੇ ਘਰ ਨਾ ਵੀ ਪੁੱਤਰ ਵਰਗਾ ਮੋਹ, ਏਦੂ ਵੱਡਾ ਮੋਹ ਕੋਈ ਹੈ ਹੀ ਨਹੀਂ। ਜਿਉਂਦੇ ਜੀ ਪੁੱਤਰ ਦਾ ਮੂੰਹ ਭਵਾ ਕੇ ਰੱਖ ਦੇਣਾ, ਇਹ ਨਾਮ ਵਿੱਚੋਂ ਨਿਕਲੀ ਚੜ੍ਹਦੀ ਕਲਾ ਸੀ। ਮੈਂ ਕਹਿੰਦਾ ਬਹੁਤ ਵੱਡਾ ਸਿਧਾਂਤ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤਾਂ ਗੱਦੀ ਤੇ ਬਿਰਾਜਮਾਨ ਹੋਏ ਨੇ, ਸੁਰਤ ਕਿੰਨੀ ਬਲਵਾਨ ਹੈ। ਨਾਲ ਕਹਿ ਦਿੱਤਾ ਗੁਰੂ ਹਰ ਰਾਏ ਸਾਹਿਬ ਨੇ, ਬੇਟਾ ਵਾਹ ਲੱਗੇ ਦਿੱਲੀ ਨਹੀਂ ਜਾਣਾ, ਤੇ ਜੇ ਕਿਤੇ ਜਾਣਾ ਪੈ ਗਿਆ ਮੇਰੇ ਲਾਲ ਜੀ ਨਹਿ ਮਲੇਸ਼ ਕੋ ਦਰਸ਼ਨ ਦੇਣਾ, ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ। ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਗਏ, ਚੜ੍ਹਦੀ ਕਲਾ ਕਦੀ ਤੱਕੋ ਕਿ ਬਾਦਸ਼ਾਹ ਨੇ ਤਰਲੇ ਲਏ ਨੇ, ਇੱਕ ਵਾਰੀ ਮੈਨੂੰ ਮਿਲ ਲਿਓ। ਕਹਿਣ ਲੱਗੇ ਸਵਾਲ ਹੀ ਨਹੀਂ ਪੈਦਾ ਹੁੰਦਾ। ਪਿਤਾ ਗੁਰੂ ਨੇ ਕਿਹਾ ਬਚਨ ਤੇ ਫੁੱਲ ਚੜਾਵਾਂਗੇ। ਗੁਰੂ ਕੇ ਸਿੱਖੋ ਔਰੰਗਜ਼ੇਬ ਨੇ ਬਾਹਰ ਖਲੋ ਕੇ ਕਿਹਾ, ਜੇ ਮਿਲਣਾ ਨਹੀਂ ਮੇਰੇ ਬਾਰੇ ਕੋਈ ਚਾਰ ਅੱਖਰ ਹੀ ਲਿਖ ਦਿਓ। ਕਹਿਣ ਲੱਗੇ ਕਿਆ ਖਾਧਾ ਕਿਆ ਪੈਦਾ ਹੋਏ, ਜਾਮਾ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਬਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਜੇ ਨਾਮ ਕੋਈ ਨੀ ਤੇ ਢੈਂਦੀ ਕਲਾਈ, ਨਾਨਕ ਸੱਚੇ ਨਾਮ ਬਿਨ ਸਭੋ ਟੋਲ ਵਿਸ਼ਾ ਵਿਨਾਸ਼, ਨਾਮ ਹੀ ਚੜ੍ਹਦੀ ਕਲਾ ਹੈ। ਸਰੀਰ ਤਿਆਗੇ ਪਰ ਔਰੰਗਜ਼ੇਬ ਨੂੰ ਮਿਲੇ ਨਹੀਂ, ਤੱਕੋ ਅੱਜ ਗੁਰੂ ਤੇਗ ਬਹਾਦਰ ਜੀ ਆਏ ਨੇ। ਮੈਂ ਕਹਿੰਦਾ ਚੜ੍ਹਦੀ ਕਲਾ ਤੱਕੋ, ਅੱਜ ਗੁਰੂ ਪ੍ਰਗਟ ਹੋਏ ਨੇ, ਮੱਖਣ ਛਾ ਮੱਥਾ ਟੇਕ ਕੇ ਗਿਆ, ਧੀਰਮਲ ਗੋਲੀ ਪਿਆ ਚਲਾਉਂਦਾ ਹੈ ਤੇ ਖਲੋਤਿਆਂ ਕਹਿੰਦੇ ਨੇ ਭਲੇ ਧੀਰਮਲ ਭਰੇ ਜੀ, ਭਲੇ ਧੀਰਮਲ ਧੀਰ, ਰੱਬ ਤੇਰਾ ਭਲਾ ਕਰੇ, ਕਿਉਂਕਿ ਚੜ੍ਹਦੀ ਕਲਾ ਵਾਲਾ ਖਿਰਦਾ ਸਾਹਮਣੇ ਗੋਲੀ ਮਾਰਨ ਵਾਲੇ ਨੂੰ ਵੀ ਕਹਿੰਦਾ ਪਿਆ ਰੱਬ ਤੈਨੂੰ ਸਮਾਧੀ ਬਖਸ਼ੇ। ਕਦੀ ਤੱਕੋ ਉਸ ਚੜ੍ਹਦੀ ਕਲਾ ਨੂੰ ਦੇਖੀਏ। ਜਦੋਂ ਅੰਮ੍ਰਿਤਸਰ ਜਾਂਦੇ ਨੇ ਦਰਵਾਜ਼ੇ ਬੰਦ ਨੇ, ਪਰ ਬਹਿ ਕੇ ਚੜ੍ਹਦੀ ਕਲਾ ਅੰਦਰੋਂ ਖਿੰਡਾ ਨਹੀਂ। ਉਸ ਤੋਂ ਅੱਗੇ ਜਿਸ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ, ਚੜ੍ਹਦੀ ਕਲਾ ਗੁਰਮੁਖੋ ਪਟਨਾ ਸਾਹਿਬ ਦੀ ਧਰਤੀ ਤੇ ਤੱਕੋ। ਰੱਬ ਨੇ 3 ਦਹਾਕਿਆਂ ਤੋਂ ਬਾਅਦ ਪੁੱਤਰ ਦੀ ਦਾਤ ਦਿੱਤੀ। 32-33 ਸਾਲ ਹੋ ਗਏ ਨੇ ਵਿਆਹ ਹੋਇਆਂ ਨੂੰ ਘਰ ਪੁੱਤਰ ਨਹੀਂ। ਅੱਜ 33 ਸਾਲ ਬਾਅਦ, ਮੈਂ ਸਿਰਫ ਲਗਭਗ ਕਹਿ ਰਿਹਾ, 3 ਦਹਾਕਿਆਂ ਤੋਂ ਬਾਅਦ ਰੱਬ ਨੇ ਪੁੱਤਰ ਦਿੱਤਾ ਤੇ ਚੜ੍ਹਦੀ ਕਲਾ ਦਾ ਪੁੰਜ ਉਦਨ ਵੀ ਘਰ ਨਹੀਂ। ਇਹ ਨਹੀਂ ਕਿ ਸੁਣਦਿਆਂ ਸਾਰ ਵਾਪਸ ਆ ਜਾਣਾ, ਚੜ੍ਹਦੀ ਕਲਾ ਦਾ ਪੁੰਜ ਉਦਨ ਆਪਣੇ ਪੁੱਤਰ ਨੂੰ ਮਿਲਿਆ ਜਿੱਦਨ ਪੁੱਤਰ 5.5 ਸਾਲ ਦੇ ਕਰੀਬ ਹੋ ਗਿਆ, ਜਿਹਦੇ ਅੰਦਰ ਇੰਨਾ ਹੀ ਮੋਹ ਹੀ ਨਹੀਂ, ਮੋਹ ਦੀਆਂ ਤੰਦਾਂ ਹੀ ਨਹੀਂ। ਇਹਨੂੰ ਚੜ੍ਹਦੀ ਕਲਾ ਨਹੀਂ ਕਹਾਂਗੇ ਤੇ ਹੋਰ ਕੀ ਕਹਾਂਗੇ। ਢੈਂਦੀ ਕਲਾ ਹੁੰਦੀ ਆਪਣੀ ਸੁਰਤ ਡਿੱਗ ਪੈਣੀ। ਹਾਲਾਂ ਪਤਾ ਕਿ ਮੇਰਾ ਪੁੱਤਰ 10ਵਾਂ ਗੁਰੂ ਬਣਨਾ ਹੈ, ਪਰ ਅੰਦਰ ਦੇ ਮਿਸ਼ਨ ਨੂੰ, ਅੰਦਰ ਵਾਲਾ ਜਿਹੜਾ ਮਿਸ਼ਨ ਏ ਉਹਨੂੰ ਪੂਰੀਆਂ ਕਰਕੇ ਆਉਂਦੇ ਪਏ ਨੇ। ਹੁਣ ਤੱਕੋ ਚਿੱਠੀ ਜਾਂਦੀ ਏ ਕਿ ਤੁਹਾਡੇ 4.5 ਸਾਲ ਦੇ ਪੁੱਤਰ ਨੇ ਹਾਕਮ ਦੀ ਸਵਾਰੀ ਦੇ ਸਾਹਮਣੇ ਖਲੋ ਕੇ ਦੰਦੀਆਂ ਖੜਾਈਆਂ ਨੇ, ਤੇ ਗੁਰੂ ਤੇਗ ਬਹਾਦਰ ਪਤਾ ਕੀ ਲਿਖਦੇ ਨੇ ਚੜ੍ਹਦੀ ਕਲਾ? ਕਹਿਣ ਲੱਗੇ ਗੋਬਿੰਦ ਜੋ ਕੀਆ ਸੋ ਭਲਾ ਕੀਆ, ਜੋ ਮੇਰੇ ਪੁੱਤਰ ਨੇ ਕੀਤਾ ਭਲਾ ਕੀਤਾ। ਕਹਿਣ ਲੱਗੇ ਸਰਕਾਰੀ ਅਹਿਲਕਾਰ ਆਏ ਅਵਲ ਤਾਂ ਥਾਂ ਦੇਣੀ ਨਹੀਂ, ਜੇ ਆਏ ਪਾਮ ਦੀ ਦੇਣੀ ਸਰਾਂਦੀ ਨਹੀਂ, ਕਿਉਂਕਿ ਗੁਰੂ ਨਾਨਕ ਦਾ ਘਰ ਕਿਸੇ ਦੀ ਈ ਨਹੀਂ ਮੰਨਦਾ। ਇਹ ਚੜ੍ਹਦੀ ਕਲਾ ਹੈ। ਹੁਣ ਤੱਕੋ ਅੱਜ ਸਾਰੇ ਆਸਰੇ ਟੁੱਟ ਗਏ, ਆਨੰਦਪੁਰ ਸਾਹਿਬ ਦੀ ਧਰਤੀ ਤੇ ਗਏ ਤੇ ਚੜ੍ਹਦੀ ਕਲਾ ਵਾਲੇ ਨੇ ਇੱਕ ਗੱਲ ਕਹੀ ਸੀ। ਕਹਿਣ ਲੱਗੇ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸਿੰਘ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਬਾਂਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਂਹ ਨਾ ਛੋੜੀਐ, ਤੇਗ ਬਹਾਦਰ ਬੋਲਿਆ ਧਰ ਪਈਐ, ਧਰਮ ਨਾ ਛੋੜੀਐ, ਸਰੀਰ ਦੇ ਟੁਕੜੇ ਹੋ ਜਨ ਧਰਮ ਨੂੰ ਨਾ ਛੱਡਣਾ। ਗੁਰੂ ਕੇ ਸਿੱਖੋ ਇਹ ਹੈ ਚੜ੍ਹਦੀ ਕਲਾ। ਕਦੀ ਤੱਕੋ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਰਾਏ ਕਿਰਪਾਲੂ ਜੀ ਉਹ ਜਿੱਤ ਕੇ ਆਉਂਦੇ ਨੇ ਪੰਘਾਣੀ ਦਾ ਯੁੱਧ। ਰੱਬ ਨੇ ਮਿਹਰ ਕੀਤੀ ਚੜ੍ਹਦੀ ਕਲਾ ਦੇ ਪੁੰਜ ਉਹਨਾਂ ਨੂੰ ਤੱਕੋ 9 ਸਾਲ ਦੇ ਪਿਤਾ ਚਲੇ ਗਏ, ਅੰਦਰ ਦਾ ਖਿੰਡਾ ਨਹੀਂ। ਆਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਦੀ ਦਾਤ ਦਿੱਤੀ, ਚੜ੍ਹਦੀ ਕਲਾ ਹੈ। आनंदपुर नूं छड्या कोई खंडा नहीं, सरसा नूं पार कीता कोई खंडा नहीं, ते अल्लाह यार खां जोगी ते लिखदा है चमकौर दी गड़ी विच गए ते जपजी साहिब दा पाठ शुरू कीता, नाल कह दिता कहन लगे जपजी का जाप उस घड़ी करना जरूर था, पढ़ के गुरु ग्रंथ को भरना जरूर था। पुत्र शहीद हो गए, माता शहीद हो गई, पिता शहीद हो गया, अखीर ते कलम चुक के लिख देने औरंगजेब हुमारा कसा आया साया के आयद बजेर, मेरे सिर दे उत्ते अकाल पुरख हुमा दा छाया है, बरो दस्त दर्द न जागे दलेर, तेरे वर्गे चंचल का मेरा की बिगाड़ सकदे। ऐसी नाम विचो निकली चढ़दी कला, गुरु के सिखो एथी बस नहीं, उस तो पहला सी कहांगे ता गुरु साहब सन जर गए, भाई भिखारी नू पढ़ो, भाई साध नू पढ़ो, सिर्फ उदाहरणा ने ना, ओदे घर अंदर पुत्र दा व्याह ते दूजे दिन पुत्र दी अर्थी उठदी, ऐसी नाम दी चढ़दी कला, साध वर्गा जांदा है पिछो पुत्र दी मौत हुंदी है, मुड़िया नी गुरु दा हुक्म मन्निया, ऐसी चढ़दी कला। समा है बाबा बंदा सिंह बहादुर दे पुत्र दा कलेजा कद के मुंह विच पाया है, ऐसी नानक नाम चढ़दी कला, क्योंकि नाम विचो निकली हुई कला पुत्र दा कलेजा पा के भी कदी नहीं डोलदी हुंदी। गुरमुख कहना सौखा नाम चढ़दी कला, तेरी तको जे अपना तन देखने आ, जंबूरा नाल मास पै खिचदे ने, एक नहीं अगे तो फिर कतार लग जांदी है, चढ़दी कला कोई बंद बंद पिया कटांदा है, कोई खोपरी पिया लिहांदा है, कोई खल पिया तरवांदा है, कोई पठिया भी झोकिया जांदा है, किसे नूं मुगली विच पा के ओखली विच पा के मुगली नाल सिर पै कटदे ने, किसे नूं हाथियां नाल बन के पाड़दे पए ने, इन्ना कुछ होण दे बावजूद फिर सिख जदों अरदास करदा ते कहिंदा नानक नाम चढ़दी कला तेरे भाणे सरबत दा पला। चढ़दी कला नाम विचो पैदा होनी है, गल्लां नाल नहीं, ज्यों ज्यों नाम नाल जुड़ांगे त्यों त्यों अंदर नूं अडोलता आवेगी, क्योंकि अजे ता चम नाल जुड़ी कोई सुरत नूं की पता कि ब्रह्म की हुंदा है, सुख नाल जुड़ी कोई सुरत नूं की पता भी दुख विच सुख किवें हंडाणा है, मोह दियां तंदां विच बज्जी कोई सुरत नूं की पता कि उस मालक दे प्यार नूं किवें मानना है। हकीकत है कि साहिब किरपालू जी ने बचन कहे चढ़दी कला हुंदी है कि रत्ते सही जे मुख ना मुड़न जिनी संझाता साई, चढ़चढ़ पौंदे कच्चे बिरही जिन्ना कार ना आई, चढ़चढ़ पौंदे कच्चे बिरही जिन्ना कार ना आई, चढ़दी कला हुंदी है दिलों मोहब्बत जिन सही सच्चिया, ढेंदी कला की है जिन मन होर मुख होर से कांडे कच्चिया, चढ़दी कला हुंदी हमू मर्द बायद शवद सुख नवर जबरनामा, कहिंदे मर्द होवे जिहड़ा ढिड दा ते बचना दा कौल दा पक्का होवे, दर दहाने दगर जे किते मुंह विच कोई ते पेट विच कोजे ओ असल विच चढ़दी कला नहीं, हमू मर्द बायद शवद सुख नवर ना शिकमे दिगर दर दहाने दिगर, चढ़दी कला वाला फिर रोज गाउंदा नानक भगता सदा विगास। सुनिए दुख पाप का नाश इसे विषय नूं कल आपां अगे ले जावांगे, यतन करांगे कि मालक मेहर करे ये पूरे दा पूरा जिहड़ा पवित्र बचन है नानक नाम चढ़दी कला तेरे भाणे सरबत दा पड़ा, ये कल नूं विशा फिर संपूर्ण करन दा यतन करांगा। आप संगत दा बहुत बहुत धन्नवाद, आप जी दे दरम्यान साडे अधि सत्कार योग संत बाबा लाभ सिंह जी आनंदगढ़ किला साहिब वाले आए ने, गुरु के सिखो जिहड़े भावना वाले ने, पता है कि बेअंत गुरु घरां दी सेवा उह शरधा भावना नाल करांदे ने, अंदर दी निर्माणता भी है, सतगुरु दी अपार बख्शिश है। वैसे तो जिन्हां ने अपनी जिंदगी गुरु नूं समर्पित कीती होवे, इह शब्द उस्त दे नहीं, मेरे वर्गा मोह दियां तंदां विच बज्जा होया की उहनां लई शब्द कह सकदा है, ओ आप जी दे सन्मुख इत्थे अज गुरु संगत विच आप दे दर्शन करन गुरु के दर्शन करन हाजिर होए ने। वाहिगुरु जी का खालसा, वाहिगुरु।